Whitehall.
Intelligent choice, locations, sound system, innovations, Chandni Banquet Hall.
30 years of hospitality experience. Corporate event, exhibition, expo, or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni.
You are listening to WTOR 770 AM, Youngstown, Toronto.
ਤੁਸੀਂ ਸੁਣ ਰਹੇ ਹੋ WTOR 770 AM, ਮੈਂ ਤੁਹਾਡਾ ਹੋਸਟ ਗੁਰਦੀਪ, ਸਾਂਝੀ ਗੱਲਬਾਤ ਚ ਤੁਹਾਡਾ ਬਹੁਤ ਬਹੁਤ ਸਵਾਗਤ, ਵੈਲਕਮ ਟੂ ਕਾਮਨ ਡਿਸਕਸ਼ਨ। ਅੱਜ ਇਸ ਪ੍ਰੋਗਰਾਮ ਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਸਾਡੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਬਹੁਤ ਕੁਝ ਸਾਡੇ ਆਲੇ ਦੁਆਲੇ ਵਾਪਰਦਾ ਰਹਿੰਦਾ ਹੈ ਜਿਹਦਾ ਕਿ ਅਸਰ ਸਾਡੇ ਉੱਪਰ ਸਿੱਧੇ ਜਾਂ ਸਿੱਧੇ ਤੌਰ ਦੇ ਉੱਪਰ ਪੈਂਦਾ ਰਹਿੰਦਾ ਹੈ, ਚਾਹੇ ਉਹ ਲੋਕਲ ਨਿਊਜ਼ ਹੋਣ ਜਾਂ ਅੱਜ ਕੱਲ ਜਿਸ ਤਰ੍ਹਾਂ ਪੂਰਾ ਵਰਲਡ ਹੀ ਇੱਕ ਗਲੋਬਲ ਵਿਲੇਜ ਬਣ ਚੁੱਕਿਆ ਹੈ। ਕਿਤੇ ਵੀ ਕੁਛ ਹੁੰਦਾ ਹੈ ਉਹਦਾ ਅਸਰ ਸਾਡੇ ਉੱਪਰ ਇੱਥੇ ਬੈਠਿਆਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਅੱਜ ਦੇ ਪ੍ਰੋਗਰਾਮ ਦੇ ਉੱਪਰ ਜਿਹੜੀਆਂ ਲੋਕਲ ਨਿਊਜ਼ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ, ਕੁਛ ਕੁ ਇੰਟਰਨੈਸ਼ਨਲ ਨਿਊਜ਼ ਨੇ ਮਾਫ ਕਰਨਾ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ, ਤੇ ਹੋਰ ਵੀ ਕੁਛ ਸਾਡੇ ਜਿਹੜੇ ਸੋਸ਼ਲ ਇਸ਼ੂ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਅੱਗੇ ਪ੍ਰੋਗਰਾਮ ਚ ਜਾਰੀ ਰੱਖਾਂਗੇ। ਅੱਜ ਦੇ ਪ੍ਰੋਗਰਾਮ ਤੇ ਅਗਰ ਤੁਸੀਂ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਕਿਸੇ ਵੀ ਖ਼ਬਰ ਦੇ ਉੱਪਰ ਤੁਹਾਡੀ ਕੋਈ ਟਿੱਪਣੀ ਹੈ, ਤੇ ਉਹਦੇ ਲਈ ਜਿਹੜੇ ਸਟੂਡੀਓ ਦੇ ਨੰਬਰ ਨੇ ਉਹ 416-620-1778 ਹੋਣਗੇ। 416-620-1778 ਸਟੂਡੀਓ ਦੇ ਨੰਬਰ ਨੇ। ਪ੍ਰੋਗਰਾਮ ਦੇ ਦੌਰਾਨ ਅਗਰ ਤੁਹਾਨੂੰ ਕੋਈ ਰਾਈਟ ਵੇ ਕਿਤੇ ਕੋਈ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਇੰਸੀਡੈਂਟ ਤੁਸੀਂ ਦੇਖਦੇ ਹੋ ਜਾਂ ਕਿਤੇ ਟ੍ਰੈਫਿਕ ਦੇ ਵਿੱਚ ਕੋਈ ਡਿਲੇ ਹੈ, ਤੇ ਤੁਸੀਂ ਜਿਹੜਾ ਸਟੂਡੀਓ ਚ ਕਾਲ ਕਰਕੇ ਜਾਂ ਤੁਸੀਂ ਟੈਕਸਟ ਵੀ ਕਰ ਸਕਦੇ ਹੋ। ਤੁਸੀਂ ਮੇਰੇ ਨੰਬਰ ਤੇ ਵੀ ਟੈਕਸਟ ਕਰ ਸਕਦੇ ਹੋ 647-860-5054 647-860-5054 ਦੇ ਉੱਪਰ ਟੈਕਸਟ ਕਰਕੇ ਵੀ ਤੁਸੀਂ ਕੋਈ ਰਿਪੋਰਟ ਜਿਹੜੀ ਹੈ ਉਹ ਕਰ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਚ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਜਿਸ ਤੇ ਗੱਲਬਾਤ ਜਾਰੀ ਰੱਖਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੈਦਰ ਦੀ ਅਪਡੇਟ ਦੇ ਨਾਲ। ਸੋ ਅੱਜ ਜਿਹੜਾ ਟੈਂਪਰੇਚਰ ਹੈ ਉਹ ਸਾਨੂੰ ਜਿਹੜਾ ਉਹ 2 ਡਿਗਰੀ ਦੇ ਆਲੇ ਦੁਆਲੇ ਮਹਿਸੂਸ ਜਿਹੜਾ ਹੋ ਰਿਹਾ, ਤੇ ਇਸ ਵਕਤ ਟੈਂਪਰੇਚਰ ਬੇਸ਼ੱਕ 2 ਡਿਗਰੀ ਹੈ ਲੇਕਿਨ ਫੀਲ ਲਾਈਕ -3 ਡਿਗਰੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਉਹ ਅਸੀਂ ਫਲਕਚੁਏਸ਼ਨ ਦੇਖਾਂਗੇ। ਤੁਹਾਨੂੰ ਥਰਸਡੇ ਵਾਲੇ ਦਿਨ, ਵੀਰਵਾਰ ਵਾਲੇ ਦਿਨ 16 ਡਿਗਰੀ ਟੈਂਪਰੇਚਰ ਡਬਲ ਡਿਜਿਟ ਦੇ ਵਿੱਚ ਮਿਲੇਗਾ। ਇਸ ਤੋਂ ਇਲਾਵਾ ਉਸ ਤੋਂ ਬਾਅਦ ਫਰਾਈਡੇ ਵੀ 11 ਡਿਗਰੀ ਤੇ ਸ਼ਨੀਵਾਰ ਨੂੰ ਵੀ 11 ਡਿਗਰੀ ਟੈਂਪਰੇਚਰ ਜਿਹੜਾ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ। ਸੋ ਅੱਜ ਜਿੱਥੇ ਟੈਂਪਰੇਚਰ ਦੀ ਗੱਲ ਹੋ ਹੀ ਰਹੀ ਹੈ, ਤੇ ਅੱਜ ਰਾਤ ਨੂੰ ਕੁਛ ਕੁ ਇੱਥੇ ਸਨੋਫਾਲ ਤਾਂ ਨਹੀਂ ਅਸੀਂ ਕਹਿ ਸਕਦੇ, ਫਲਰੀਜ਼ ਵਗੈਰਾ ਤੁਸੀਂ ਜਿਹੜੀਆਂ ਉਹ ਦੇਖੋਗੇ ਅੱਜ ਰਾਤ ਅਰਾਊਂਡ 1 ਸੈਂਟੀਮੀਟਰ ਦੇ ਕਰੀਬ ਜਿਹੜੀ ਫਲਰੀਜ਼ ਵਗੈਰਾ ਤੁਸੀਂ ਰਾਤ ਨੂੰ ਸਨੋ ਸਕਾਲ ਤੁਸੀਂ ਕਹਿ ਸਕਦੇ ਹੋ, ਉਸ ਦੇ ਕਾਰਨ ਤੁਸੀਂ ਥੋੜੀ ਬਹੁਤੀ ਫਲਰੀਜ਼ ਐਕਟੀਵਿਟੀ ਜਿਹੜੀ ਉਹ ਤੁਸੀਂ ਦੇਖੋਗੇ। ਇਸ ਤੋਂ ਇਲਾਵਾ ਕੈਨੇਡਾ ਦਾ ਵੈਦਰ ਤੁਹਾਨੂੰ ਪਤਾ ਹੀ ਹੈ, ਲੇਕਿਨ ਜਿੱਥੇ ਅਸੀਂ ਡਬਲ ਡਿਜਿਟ ਦਾ ਵੈਦਰ ਅਸੀਂ ਮਹਿਸੂਸ ਕਰਾਂਗੇ ਆਉਣ ਵਾਲੇ ਦਿਨਾਂ ਚ, ਉੱਥੇ ਹੀ ਕੈਲਗਰੀ ਚ ਕੱਲ ਸੰਡੇ ਵਾਲੇ ਦਿਨ ਸਨੋਫਾਲ ਦੇ ਦੌਰਾਨ 160 ਤੋਂ ਵੱਧ ਜਿਹੜੇ ਕ੍ਰੈਸ਼ ਨੇ ਉਹ ਕੈਲਗਰੀ ਪੁਲਿਸ ਨੇ ਰਿਪੋਰਟ ਕੀਤੇ ਨੇ। ਸੋ ਕੈਲਗਰੀ ਦਾ ਵੈਦਰ ਵੀ ਕਾਫੀ ਜਿਹੜਾ ਉਹ ਫਲਕਚੁਏਟ ਤੁਹਾਨੂੰ ਪਤਾ ਉੱਥੇ ਕਾਫੀ ਹੁੰਦਾ ਰਹਿੰਦਾ ਹੈ, ਕਿਉਂਕਿ ਉੱਥੇ ਸ਼ਨੁਕ ਇੱਕ ਤਰ੍ਹਾਂ ਦੇ ਨਾਲ ਇੱਕ ਹਵਾ ਹੈ, ਚਾਹੇ ਉੱਥੇ ਬਹੁਤ ਹੀ ਜ਼ਿਆਦਾ ਠੰਡ ਹੋਵੇ ਤੇ ਕਦੀ ਕਦੀ ਉੱਥੇ ਟੈਂਪਰੇਚਰ ਜਿਹੜਾ ਉਹ ਪਲੱਸ ਚ ਚਲਾ ਜਾਂਦਾ ਹੈ, ਕਦੀ ਇਕਦਮ ਹੀ ਬਹੁਤ ਜ਼ਿਆਦਾ ਮਾਈਨਸ ਚ ਚਲਾ ਜਾਂਦਾ ਹੈ। ਸੋ ਸੰਡੇ ਵਾਲੇ ਦਿਨ ਉੱਥੇ ਕਾਫੀ ਜਿਹੜੀਆਂ ਉਹ ਡੇਂਜਰਸ ਕੰਡੀਸ਼ਨ ਹਨ, ਡਰਾਈਵਿੰਗ ਕੰਡੀਸ਼ਨ, ਸੋ ਜਿਹਦੇ ਕਾਰਨ ਕਾਫੀ ਸਾਰੇ ਐਕਸੀਡੈਂਟ ਜਿਹੜੇ ਉੱਥੇ ਰਿਪੋਰਟ ਕੀਤੇ ਗਏ। ਕੈਲਗਰੀ ਪੁਲਿਸ ਨੇ ਜਿਹੜਾ ਉਹ ਰਿਪੋਰਟ ਕੀਤਾ ਹੈ ਕਿ 163 ਦੇ ਕਰੀਬ ਜਿਹੜੇ ਐਕਸੀਡੈਂਟਸ ਨੇ ਉਹ ਦੁਪਹਿਰ ਰਾਤ ਤੋਂ ਲੈ ਕੇ ਤੇ ਅਗਲੇ ਦਿਨ ਤੱਕ ਜਿਹੜੇ ਉਹ ਰਿਪੋਰਟ ਕੀਤੇ ਗਏ, ਜਿਹਦੇ ਵਿੱਚੋਂ ਘੱਟੋ ਘੱਟ 140 ਜਿਹੜੇ ਸੀ ਉਹ ਨੋਨ ਇੰਜਰੀ ਕੁਲੀਜਨ ਸਨ, ਜਿਨ੍ਹਾਂ ਦੇ ਵਿੱਚੋਂ ਕੁਛ ਕੁ ਹਿੱਟ ਐਂਡ ਰਨ ਵੀ ਉੱਥੇ ਇੰਸੀਡੈਂਟ ਜਿਹੜੇ ਰਿਪੋਰਟ ਕੀਤੇ ਗਏ। ਸੋ 23 ਇੰਸੀਡੈਂਟ ਇਸ ਤਰ੍ਹਾਂ ਦੇ ਸੀ ਜਿਹਦੇ ਦੇ ਨਾਲ ਕੁਛ ਛੋਟੀਆਂ ਮੋਟੀਆਂ ਲੋਕਾਂ ਨੂੰ ਇੰਜਰੀਜ਼ ਵੀ ਹੋਈਆਂ। ਸੋ ਹਾਲਾਂਕਿ ਇਹ ਜਿਹੜਾ ਵਿੰਟਰ ਸੀਜ਼ਨ ਹੈ ਕਾਫੀ ਲੰਬਾ ਜਿਹੜਾ ਉਹ ਚਲਾ ਗਿਆ ਹੈ, ਲੇਕਿਨ ਕੈਨੇਡਾ ਤੁਸੀਂ ਇਸ ਤੋਂ ਇਲਾਵਾ ਹੋਰ ਤੁਸੀਂ ਕੈਨੇਡਾ ਕੋਲੋਂ ਕੀ ਪ੍ਰੋਡਿਕਟ ਕਰ ਸਕਦੇ ਹੋ। ਵੈਦਰ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਅਨਪ੍ਰਡਿਕਟੀਬਿਲਟੀ ਜਿਹੜੀ ਉਹ ਹਮੇਸ਼ਾ ਹੀ ਬਣੀ ਰਹਿੰਦੀ ਹੈ। ਸੋ ਮਦਰ ਨੇਚਰ ਹੈ, ਸੋ ਇਸ ਨੂੰ ਜਿਹੜਾ ਅਸੀਂ ਬਦਲ ਤਾਂ ਨਹੀਂ ਸਕਦੇ, ਲੇਕਿਨ ਜੋ ਵੀ ਹੈ ਉਸਨੂੰ ਐਕਸੈਪਟ ਕਰਨਾ ਪੈਂਦਾ। ਸੋ ਸਾਨੂੰ ਅਕੋਰਡਿੰਗਲੀ ਜਿਹੜਾ ਉਹ ਕੰਡੀਸ਼ਨ ਦੇ ਅਕੋਰਡਿੰਗ ਵੈਦਰ ਕੰਡੀਸ਼ਨ ਦੇ ਅਕੋਰਡਿੰਗ ਇੱਥੇ ਸ਼ੁਰੂ ਸ਼ੁਰੂ ਦੇ ਵਿੱਚ ਤੇ ਕਾਫੀ ਜਦੋਂ ਲੋਕ ਨਵੇਂ ਨਵੇਂ ਹੁੰਦੇ ਨੇ ਤੇ ਕਈ ਵਾਰ ਮੈਂ ਦੇਖਿਆ ਬਹੁਤ -25-30 ਦੇ ਵਿੱਚ ਵੀ ਉਹ ਟਰੈਕ ਸੂਟ ਜਾਂ ਪਤਲੀਆਂ ਪਤਲੀਆਂ ਜੈਕਟਸ ਪਾ ਕੇ ਬਾਹਰ ਆ ਜਾਂਦੇ ਨੇ ਕਿਉਂਕਿ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਬਾਹਰ ਬਹੁਤ ਹੀ ਵਧੀਆ ਧੁੱਪ ਚੜੀ ਹੋਈ ਹੈ ਪਰ ਐਕਚੁਅਲ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਲੋਅ ਹੁੰਦਾ ਸੋ ਹੌਲੀ ਹੌਲੀ ਲੋਕੀ ਜਿਹੜੇ ਨੇ ਉਹ ਆਦੀ ਹੋ ਜਾਂਦੇ ਨੇ ਯੂਜ਼ ਟੂ ਹੋ ਜਾਂਦੇ ਨੇ ਸੋ ਜਿਹਦੇ ਨਾਲ ਵੈਦਰ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਸਾਰੇ ਕੁਛ ਜਿਹੜਾ ਉਹਨਾਂ ਦਾ ਉਹ ਰੈਡੀ ਰਹਿੰਦਾ ਹੈ ਸੋ ਇੱਥੇ ਅਨਪ੍ਰੈਡਿਕਟੀਬਿਲਟੀ ਜਿਹੜੀ ਉਹ ਹਮੇਸ਼ਾ ਹੀ ਕੈਨੇਡਾ ਦੇ ਵਿੱਚ ਬਣੀ ਰਹਿੰਦੀ ਹੈ ਲੇਕਿਨ ਪੂਰੀ ਦੁਨੀਆਂ ਦੇ ਵਿੱਚ ਹੀ ਅੱਜ ਕੱਲ ਜਿਹੜੀ ਅਨਪ੍ਰੈਡਿਕਟੀ ਹੈ ਪ੍ਰੈਡਿਕਟੀਬਿਲਟੀ ਹੈ ਖਾਸ ਕਰ ਸਾਡੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਕਿਸੇ ਨਾ ਕਿਸੇ ਬਿਆਨ ਕਾਰਨ ਉਹ ਚਾਹੇ ਸਾਡੀ ਜਿਹੜੀ ਸਟਾਕ ਮਾਰਕੀਟ ਹੈ ਜਾਂ ਤੁਸੀਂ ਕਹਿ ਸਕਦੇ ਹੋ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਇਕੋਨਮੀ ਹੈ ਉਹਨਾਂ ਨੂੰ ਹਿਲਾਉਣ ਲਈ ਉਹਨਾਂ ਦਾ ਇੱਕ ਜਿਹੜਾ ਟਵੀਟ ਜਾਂ ਇੱਕ ਬਿਆਨ ਹੀ ਕਾਫੀ ਹੁੰਦਾ ਹੈ ਸੋ ਅਨਪ੍ਰੈਡਿਕਟੀਬਿਲਟੀ ਸਾਡੇ ਆਲੇ ਦੁਆਲੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੋ ਚੁੱਕੀ ਹੈ ਅੱਜ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਅਸੀਂ ਕਰਾਂਗੇ ਅੱਜ IPL ਦੇ ਵਿੱਚ ਜਿਹੜਾ ਇੱਕ ਅਹਿਮ ਮੁਕਾਬਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਅੱਜ ਜਿਹੜੇ ਪੰਜਾਬ ਕਿੰਗਸ ਨੇ ਉਹ ਮੈਚ ਖੇਡ ਰਹੇ ਨੇ ਕੋਲਕਾਤਾ ਨਾਈਟ ਰਾਈਡਰ ਦੇ ਖਿਲਾਫ਼ ਤੇ ਕੋਲਕਾਤਾ ਨਾਈਟ ਰਾਈਡਰ ਨੇ ਜਿਹੜੀ ਹੈ ਉਹ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ ਹੈ ਤੇ ਇਸ ਵਕਤ ਉਹਨਾਂ ਨੇ ਜਿਹੜਾ 1.1 ਓਵਰ ਦੇ ਵਿੱਚ ਕਰੀਬ 12 ਜਿਹੜੇ ਸਕੋਰ ਨੇ ਉਹ ਬਣਾ ਲਏ ਨੇ ਕਪਤਾਨ ਅਜਿੰਕਿਆ ਰਹਾਨੇ ਤੇ ਫਿਨ ਐਲਨ ਜਿਹੜੇ ਨੇ ਇਸ ਵਕਤ ਕਰੀਬ ਦੇ ਉੱਪਰ ਨੇ ਸੋ ਦੋਨਾਂ ਨੇ ਹੀ ਜਿਹੜੇ ਉਹ 6-6 ਰਨ ਜਿਹੜੇ ਉਹ ਬਣਾਏ ਨੇ ਸੋ ਵੀਕਐਂਡ ਦੇ ਉੱਪਰ ਵੀ ਕਾਫੀ ਸਾਰੇ ਮੁਕਾਬਲੇ ਜਿਹੜੇ IPL ਦੇ ਉਹ ਹੋਏ ਨੇ ਉਹ ਤੁਸੀਂ ਦੇਖ ਹੀ ਲਏ ਹੋਣਗੇ ਲੇਕਿਨ ਇਹ ਅਹਿਮ ਮੁਕਾਬਲਾ ਜਿਸ ਤਰ੍ਹਾਂ ਚੱਲੇਗਾ ਉਹਦੇ ਬਾਰੇ ਜਿਹੜੀ ਵੀ ਅਪਡੇਟ ਹੋਏਗੀ ਕੋਈ ਖਿਡਾਰੀ ਆਊਟ ਹੋਏਗਾ ਜਾਂ 10 ਓਵਰਾਂ ਦੇ ਬਾਅਦ ਜਿਹੜੀ ਸਕੋਰ ਜਿਹੜਾ ਹੈ ਉਹ ਕਿੰਨਾ ਹੋਏਗਾ ਸੋ ਉਹਦੇ ਬਾਰੇ ਤੁਹਾਨੂੰ ਅਪਡੇਟ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਹੀ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਇੱਕ ਪਿਆਰਾ ਜਿਹਾ ਸ਼ਬਦ ਜਿਹੜਾ ਹੈ ਉਹ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਇਸ ਸ਼ਬਦ ਤੋਂ ਬਾਅਦ ਜਿਹੜੀ ਸਾਡੀ ਅਪਡੇਟ ਹੈ ਉਸ ਨੂੰ ਅਸੀਂ ਜਾਰੀ ਰੱਖਾਂਗੇ ਸੋ ਇੱਕ ਬਹੁਤ ਹੀ ਵਧੀਆ ਸ਼ਬਦ ਜਿਹੜਾ ਹੈ ਕਰ ਕਿਰਪਾ ਤੇਰੇ ਗੁਣਗਾਵਾਂ ਉਸ ਨੂੰ ਸੁਣਦੇ ਹਾਂ ਫਿਰ ਪ੍ਰੋਗਰਾਮ ਚ ਵਾਪਸ ਆਉਂਦੇ
ਕਰ ਕਿਰਪਾ ਤੇਰੇ ਗੁਣ ਗਾਵਾਂ 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 ਨਾਨਕ ਨਾਮ ਜਪਤ ਸੁਖ ਪਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਜਪਤ ਸੁਖ ਪਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇਰੇ ਗੁਣ ਦਾਤਾ ਅੰਤਰ ਜਾਮੀ ਤੂੰ ਵੱਡਦਾਤਾ ਅੰਤਰ ਜਾਮੀ ਸਭ ਮਹਿਰਵਿਆ ਪੂਰਨ ਪ੍ਰਭ ਸਵਾਮੀ 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 कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। प्रभु प्रीतम नाम मदारा, मेरे प्रभु प्रीतम नाम मदारा, हाँ सुन सुन जीवा नाम तुम्हारा, सुन सुन जीवा नाम तुम्हारा, हाँ सुन सुन जीवा नाम तुम्हारा, हाँ सुन सुन जीवा नाम तुम्हारा, कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा।
जी वेलकम बैक, तुसी सुन रहे हो सांझी गलबात, मैं तुहाडा होस्ट गुरदीप। स्टूडियो दा नंबर ने 416-620-1778 स्टूडियो दे नंबर ने। सो प्रोग्राम चके वधदे, सब तो पहला थोड़ा जी अपडेट मैं तुहानू IPL दे विच जिहड़ा अज एक अहम मुकाबला चल रहा है उहदे बारे दे दवां। सो दो विकटां जिहड़ियां ने ओ कोलकाता नाइट राइडर दियां जिहड़ियां ओह डिग चुकियां ने। सो बड़ी ही जल्दी जिहड़ा पंजाब है उसने जिहड़ी पकड़ है काफी मजबूत कर लिया। हालांकि जिहड़े T20 मैचेस ने जदों तक खत्म नहीं हो जांदे उदों तक तुसीं इहदे विच कुछ भी नहीं कह सकदे कौन जितेगा, लेकिन 17 ਜਿਹੜੇ ਸਕੋਰ ਦੇ ਉੱਪਰ ਦੋ ਵਿਕਟਾਂ ਕੋਲਕਾਤਾ ਨਾਈਟ ਰਾਈਡਰ ਦੀਆਂ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ। ਸੋ ਪਹਿਲੀ ਵਿਕਟ ਜਿਹੜੀ ਹੈ ਉਹ ਫਿਨ ਐਲਨ ਹੋਣਾ ਦੀ ਗਈ ਸੀ, ਜਿਸ ਨੂੰ ਕਿ ਜ਼ੇਵੀਅਰ ਬਾਰਲੇਟ ਹੋਣਾ ਨੇ ਆਊਟ ਕੀਤਾ ਸੀ। ਇਸ ਤੋਂ ਬਾਅਦ ਕੈਮਰਨ ਗ੍ਰੀਨ ਜਿਹੜੇ ਨੇ ਉਹ ਕ੍ਰੀਜ਼ ਉੱਪਰ ਆਏ ਤੇ ਉਹ ਵੀ 4 ਰਨ ਬਣਾ ਕੇ ਜਿਹੜੇ ਨੇ ਆਊਟ ਹੋ ਚੁੱਕੇ ਨੇ ਤੇ ਉਹਨਾਂ ਨੂੰ ਵੀ ਜ਼ੇਵੀਅਰ ਬਾਰਲੇਟ ਹੋਣਾ ਨੇ ਆਊਟ ਕੀਤਾ ਹੈ। ਸੋ ਜਿਸ ਤਰ੍ਹਾਂ ਮੈਚ ਅੱਗੇ ਵਧਦਾ ਰਹੇਗਾ ਜਿਹੜੀ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਹਾਲਾਂਕਿ ਅਗਰ ਅਸੀਂ ਇਹਦੇ ਵਿੱਚ ਵਿਨ ਪ੍ਰੋਬੇਬਿਲਿਟੀ ਦੇਖੀਏ ਤੇ ਕਿੰਗਸ 11 ਦਾ ਜਿਹੜਾ ਉਹ ਹੱਥ ਜਿਹੜਾ ਫਿਲਹਾਲ ਉੱਪਰ ਦਿਖ ਰਿਹਾ, 80% ਚਾਂਸਿਸ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ ਕਿ ਕਿੰਗਸ 11 ਅੱਜ ਦਾ ਮੈਚ ਜਿਹੜਾ ਉਹ ਜਿੱਤਣਗੇ। ਲੇਕਿਨ ਯੂ ਨੈਵਰ ਨੋ, IPL ਦੇ ਵਿੱਚ ਪ੍ਰੈਡਿਕਟ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਸੋ ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਹਾਂ, IPL ਦੀ ਡਿਟੇਲ ਤੁਹਾਡੇ ਨਾਲ ਜਿਹੜੀ ਉਹ ਜਾਰੀ ਰੱਖਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਲੋਕਲ ਜਿਹੜੇ ਸਾਡੇ ਆਲੇ ਦੁਆਲੇ ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ, ਸੋ ਉਹਦੇ ਉੱਪਰ ਜਿਹੜੀ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਅੱਜ ਕੋਸ਼ਿਸ਼ ਕਰਾਂਗੇ ਅਗਰ ਸਮੇਂ ਹੋਇਆ ਤੇ ਫਿਰ ਗੱਲਬਾਤ ਕਰਾਂਗੇ ਕਿ ਅੱਜ ਦੇ ਦਿਨ ਜਿਹੜੀ ਸਪੈਸ਼ਲੀ ਇਰਾਨ ਵਰਸੇ ਜਿਹੜੀ ਮਾਫ ਕਰਨਾ ਜਿਹੜੀ ਲੜਾਈ ਹੈ ਅਮਰੀਕਾ ਤੇ ਇਜ਼ਰਾਈਲ ਦੀ, ਕੀ ਉਹ ਤੀਸਰੇ ਵਿਸ਼ਵ ਯੁੱਧ ਨੂੰ ਜਿਹੜਾ ਉਹ ਭੜਕਾ ਸਕਦੀ ਹੈ, ਇਸ ਦੇ ਉੱਪਰ ਥੋੜੀ ਜਿਹੀ ਗੱਲਬਾਤ ਕਰਾਂਗੇ। ਇਸ ਦੇ ਉੱਪਰ ਕਾਫੀ ਸਾਰੇ ਆਰਟੀਕਲ ਵੀ ਲਿਖੇ ਜਾ ਰਹੇ ਨੇ। ਹਾਲਾਂਕਿ ਜਿੰਨੀਆਂ ਵੀ ਲੜਾਈ ਦੁਨੀਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਬੜੀ ਪਲੈਨਿੰਗ ਕੀਤੀ ਜਾਂਦੀ ਹੈ, ਕਿਸੇ ਮੁਲਕ ਦੇ ਉੱਪਰ ਹਮਲਾ ਕਰਨਾ ਹੋਵੇ ਜਾਂ ਜਿਸ ਮੁਲਕ ਨੇ ਆਪਣਾ ਬਚਾਅ ਕਰਨਾ ਹੋਵੇ। ਲੇਕਿਨ ਅਗਰ ਤੁਸੀਂ ਪਹਿਲੇ ਜਿਹੜੇ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੀਆਂ ਘਟਨਾਵਾਂ ਦੇ ਉੱਪਰ ਅਗਰ ਨਜ਼ਰ ਮਾਰੋ ਤੇ ਕਈ ਵਾਰ ਬਿਨਾਂ ਕਿਸੇ ਪਲਾਨਿੰਗ ਤੋਂ ਕੁਝ ਛੋਟੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਰਲਡ ਵਾਰ ਦਾ ਰੂਪ ਜਿਹੜਾ ਉਹ ਲੈ ਲੈਂਦੀਆਂ ਨੇ। ਕਿ ਇਸ ਵਾਰ ਵੀ ਕੋਈ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਹਾਲੇ ਤੱਕ ਤੇ ਸ਼ਾਇਦ ਇਸ ਤਰ੍ਹਾਂ ਦਾ ਕੁਝ ਨਹੀਂ ਲੱਗ ਰਿਹਾ। ਬਹੁਤ ਸਾਰੇ ਜਿਹੜੇ ਮੁਲਕ ਨੇ ਬੜਾ ਉਹ ਫੂਕ ਫੂਕ ਕੇ ਜਿਹੜੇ ਨੇ ਉਹ ਬਿਆਨ ਵੀ ਦੇ ਰਹੇ ਨੇ ਤੇ ਬੜਾ ਇਸ ਦੇ ਬਾਰੇ ਆਪਣੀ ਸਪੋਰਟ ਜਾਂ ਇਸ ਜੰਗ ਦੇ ਬਾਰੇ ਜਿਹੜੇ ਵੀ ਉਹਨਾਂ ਦੇ ਵਿਚਾਰ ਨੇ ਉਹਨਾਂ ਨੂੰ ਰੱਖ ਰਹੇ ਨੇ ਲੇਕਿਨ ਇਹਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਉਹ ਛਪੀ ਹੈ ਜਿਸ ਨੂੰ ਸਾਹਮਣੇ ਰੱਖ ਕੇ ਤੁਹਾਡੇ ਨਾਲ ਕੁਛ ਕੁ ਡਿਟੇਲ ਜਿਹੜੀਆਂ ਅੱਗੇ ਚੱਲ ਕੇ ਮੈਂ ਸਾਂਝੀਆਂ ਜਿਹੜੀਆਂ ਉਹ ਕਰਾਂਗਾ ਕਿ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਲੜਾਈ ਅੱਜ ਕੱਲ੍ਹ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਕਿ ਕਿਤੇ ਤੀਸਰਾ ਵਿਸ਼ਵ ਯੁੱਧ ਤਾਂ ਨਹੀਂ ਲੱਗਣ ਜਾ ਰਿਹਾ ਹਾਲਾਂਕਿ ਅੱਜ ਕੱਲ ਜਿਸ ਤਰ੍ਹਾਂ ਮੁਲਕਾਂ ਦੇ ਕੋਲੋਂ ਐਟੋਮਿਕ ਹਥਿਆਰ ਨੇ ਇਸ ਨੂੰ ਜਿਹੜਾ ਉਹ ਇਸ ਦੀ ਪ੍ਰੈਡਿਕਸ਼ਨ ਦੇ ਨਾਲ ਹੀ ਜਿਹੜੇ ਆਮ ਲੋਕ ਨੇ ਉਹ ਡਰ ਜਾਂਦੇ ਨੇ ਇਹਦੇ ਬਾਰੇ ਪ੍ਰੋਗਰਾਮ ਚ ਅੱਗੇ ਗੱਲਬਾਤ ਕਰਾਂਗੇ ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ ਲੋਕਲ ਨਿਊਜ਼ ਜਿਹੜੀਆਂ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਸੋ ਉਹਦੇ ਬਾਰੇ ਜਿਹੜੀ ਗੱਲਬਾਤ ਸ਼ੁਰੂ ਕਰਦੇ ਹਾਂ। ਸੋ ਪੀਲ ਰੀਜਨਲ ਪੁਲਿਸ ਨੇ ਜਿਹੜਾ ਉਹ ਬ੍ਰੇਕ ਇਨ ਜਿਹੜੇ ਡਾਟਾ ਹੈ ਉਹ ਜਨਵਰੀ 1 ਤੋਂ ਲੈ ਕੇ ਅਪ੍ਰੈਲ 4 ਤੱਕ ਦਾ ਉਹ ਰਿਲੀਜ਼ ਕੀਤਾ ਹੈ ਤੇ ਇਹ ਕਾਫੀ ਜੋ ਪਿੱਛੇ 4-5 ਸਾਲ ਤੋਂ ਜਿਹੜਾ ਕ੍ਰਾਈਮ ਦੇ ਵਿੱਚ ਤੇ ਬ੍ਰੇਕ ਇਨ ਤੋਂ ਲੈ ਕੇ ਹੋਰ ਜਿਹੜੀਆਂ ਐਕਸਟੋਰਸ਼ਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ। ਸੋ ਇਹ ਜਿਹੜੇ ਪਹਿਲੇ 3 ਮਹੀਨੇ ਨੇ ਪਹਿਲਾ ਕੁਆਟਰ ਹੈ ਉਸ ਤੋਂ ਬਾਅਦ ਜਿਹੜੇ ਇੰਸੀਡੈਂਟ ਰਿਪੋਰਟ ਕੀਤੇ ਗਏ ਨੇ ਉਹਦੇ ਵਿੱਚ ਵੀ ਕੋਈ ਬਹੁਤੀ ਜ਼ਿਆਦਾ ਕਮੀ ਜਿਹੜੀ ਹੈ ਉਹ ਨਹੀਂ ਦਿਖ ਰਹੀ। ਸੋ ਜ਼ਿਆਦਾ 500 ਤੋਂ ਜ਼ਿਆਦਾ ਇੰਸੀਡੈਂਟ ਜਿਹੜੇ ਨੇ ਬ੍ਰੇਕ ਇਨਸ ਦੇ ਉਹ ਪਹਿਲੇ 3 ਮਹੀਨਿਆਂ ਦੇ ਦੌਰਾਨ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ। ਸੋ ਇਹ ਡਾਟਾ ਜਿਹੜਾ ਹੈ ਇਹ ਦੋਨੋਂ ਜਿਹੜੇ ਸਿਟੀਜ਼ ਨੇ ਪੀਲ ਦੇ ਵਿੱਚ ਬ੍ਰੈਂਪਟਨ ਤੇ ਮਿਸੀਸਾਗਾ ਸੋ ਉਹਨਾਂ ਦੇ ਬਾਰੇ ਹੈ। ਸੋ ਇਹਦੇ ਵਿੱਚ ਜਿਹੜੀਆਂ ਟੋਟਲ 339 ਦੇ ਕਰੀਬ ਇੰਸੀਡੈਂਟ ਜਿਹੜੇ ਨੇ ਉਹ ਮਿਸੀਸਾਗਾ ਦੇ ਵਿੱਚ ਜਿਹੜੇ ਰਿਪੋਰਟ ਕੀਤੇ ਗਏ ਨੇ ਇਸ ਤੋਂ ਇਲਾਵਾ 191 ਜਿਹੜੇ ਇੰਸੀਡੈਂਟ ਨੇ ਉਹ ਬ੍ਰੈਂਪਟਨ ਦੇ ਵਿੱਚ ਜਿਹੜੇ ਉਹ ਰਿਪੋਰਟ ਕੀਤੇ ਗਏ ਨੇ। ਸੋ ਇਹ ਕਾਫੀ ਵੈਸੇ ਡਰੋਨ ਵਾਲਾ ਡਾਟਾ ਤੁਸੀਂ ਕਹਿ ਸਕਦੇ ਹੋ 3 ਮਹੀਨੇ ਦੇ ਵਿੱਚ ਅਗਰ ਜਿਹੜੇ ਟੋਟਲ 500 ਇੰਸੀਡੈਂਟ ਹੋਣ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਰੀਬ 160-165 ਦੇ ਕਰੀਬ 1 ਮਹੀਨੇ ਦੇ ਵਿੱਚ ਇੰਸੀਡੈਂਟ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਨੇ। ਸੋ ਇਸ ਦੇ ਵਿੱਚ ਫਰਦਰ ਜਿਹੜੀ ਡਿਟੇਲ ਹੈ ਉਹਦੇ ਮੁਤਾਬਕ 231 ਘਰਾਂ ਦੇ ਵਿੱਚ 24 ਅਪਾਰਟਮੈਂਟਸ ਤੇ 10 ਰੈਜੀਡੈਂਸ਼ੀਅਲ ਗਰਾਜਿਸ ਜਿਹੜੇ ਨੇ ਸੋ 19 ਰੈਸਟੋਰੈਂਟ 1 ਫੈਕਟਰੀ 2 ਫਾਰਮੇਸੀ 8 ਸਕੂਲਸ ਤੇ 45 ਜਿਹੜੇ ਨੇ ਸਟੋਰ 6 ਕੰਸਟਰਕਸ਼ਨ ਜਿਹੜੀਆਂ 6 ਕੰਸਟਰਕਸ਼ਨ ਸਾਈਟਸ 13 ਆਫਿਸਿਸ 28 ਇੰਸੀਡੈਂਟ ਜਿਹੜੇ ਨੇ ਉਹ ਉਹਨਾਂ ਨੂੰ ਲਿਸਟ ਕੀਤਾ ਗਿਆ ਐਸ ਅਦਰ। ਇਸ ਤੋਂ ਇਲਾਵਾ 143 ਜਿਹੜੇ ਨੇ ਇਨਵੋਲਵਡ ਇਹਦੇ ਵਿੱਚ ਅਨਆਡੈਂਟੀਫਾਈਡ ਜਿਹੜੇ ਬਿਜ਼ਨਸਿਸ ਨੇ। ਸੋ ਇਹ ਕਾਫੀ ਸਾਰੀਆਂ ਜਿਹੜੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਰੋਜ਼ ਕੁਛ ਨਾ ਕੁਛ, ਲੇਕਿਨ ਡਿਟੇਲ ਦੇ ਵਿੱਚ ਪੀਲ ਪੁਲਿਸ ਨੇ ਜਿਹੜੀ ਇਹਦੀ ਰਿਪੋਰਟ ਹੈ ਉਹ ਦਿੱਤੀ ਹੈ। ਸੋ ਇਹ ਜੇ ਅਸੀਂ ਗੱਲ ਕਰੀਏ ਸੋ ਕਾਫੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਦੇ ਉੱਪਰ ਜਿਹੜੀ ਉਹ ਚੱਲ ਰਹੀ ਹੈ, ਹਾਲਾਂਕਿ ਇਹਦੇ ਵਿੱਚ ਕੁਛ ਕੁ ਕੇਸਿਸ ਜਿਹੜੇ ਨੇ ਉਹਨਾਂ ਨੂੰ ਰਿਜ਼ੋਲਵ ਵੀ ਕਰ ਲਿਆ ਗਿਆ, ਲੇਕਿਨ 357 ਹਾਲੇ ਵੀ ਜਿਹੜੇ ਆਨਗੋਇੰਗ ਨੇ ਤੇ 99 ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਸੋਲਵ ਉਹ ਕਰ ਲਿਆ ਗਿਆ ਹੈ ਤੇ ਇਸ ਤੋਂ ਇਲਾਵਾ 74 ਕੇਸਿਸ ਇਸ ਤਰ੍ਹਾਂ ਦੇ ਨੇ ਜਿਹੜੇ ਹਾਲੇ ਅਨਸੋਲਵ ਦਿਖ ਰਹੇ ਨੇ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਆਉਣ ਵਾਲੇ ਪ੍ਰੋਗਰਾਮ ਚ ਅਸੀਂ ਜਿਹੜਾ ਉਹ ਜਾਰੀ ਰੱਖਾਂਗੇ। ਹਾਲਾਂਕਿ ਜਿਹੜੇ ਬ੍ਰੇਕ ਇਨਸ ਹੋਏ ਨੇ ਇਹਦੇ ਬਾਰੇ ਜਿਹੜੇ ਹੋਰ ਕੁਛ ਜਿਹੜੀ ਖਬਰਾਂ ਨੇ ਉਹ ਤੁਹਾਨੂੰ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਜਦੋਂ ਇਸ ਤਰ੍ਹਾਂ ਦਾ ਕੋਈ ਡਾਟਾ ਜਿਹੜਾ ਉਹ ਬਾਹਰ ਆਉਂਦਾ ਹੈ ਫਿਰ ਇੱਕ ਵਾਰ ਇੰਨੀ ਵੱਡੀ ਗਿਣਤੀ ਚ ਜਿਹੜੇ ਨੰਬਰ ਜਿਹੜੇ ਨੇ ਉਹਨਾਂ ਨੂੰ ਸੁਣ ਕੇ ਤੇ ਕਈ ਵਾਰ ਜਿਹੜਾ ਉਹ ਡਰ ਜ਼ਰੂਰ ਜਿਹੜਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਹੈ। ਸੋ ਇਹਦੇ ਬਾਰੇ ਜਿਹੜੇ ਪੀਲ ਪੁਲਿਸ ਨੇ ਉਹਨਾਂ ਨੇ ਜਿਹੜੇ ਸਾਡੇ ਰੈਜੀਡੈਂਟ ਨੇ ਉਹਨਾਂ ਨੂੰ ਕੁਛ ਐਡਵਾਈਸ ਵੀ ਕੀਤਾ ਹੈ ਕਿ ਤੁਸੀਂ ਆਪਣੇ ਘਰਾਂ ਦੇ ਆਲੇ ਦੁਆਲੇ ਤੇ ਜਿਹੜੇ ਕਿਸ ਤਰ੍ਹਾਂ ਦਾ ਜਿਹੜਾ ਸੇਫ ਮਾਹੌਲ ਜਿਹੜਾ ਉਹ ਰੱਖ ਸਕਦੇ ਹੋ ਤੇ ਉਹ ਕਹਿੰਦੇ ਨੇ ਕਿ ਆਪਣੇ ਪ੍ਰਾਪਰਟੀ ਦੇ ਆਲੇ ਦੁਆਲੇ ਜਿਹੜੇ ਬਹੁਤ ਸਾਰੇ ਤੁਹਾਨੂੰ ਪਤਾ ਕਿ ਦਰਖਤ ਜਾਂ ਹੋਰ ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਕਿ ਲੁਕਿਆ ਜਾ ਸਕਦਾ। ਸੋ ਉਹਨਾਂ ਨੂੰ ਕਹਿੰਦੇ ਅਗਰ ਝਾੜੀਆਂ ਵਗੈਰਾ ਨੇ ਤੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਉਹ ਕਲੀਨ ਕਰਕੇ ਰੱਖੋ ਤੇ ਆਪਣੀ ਜਿਹੜੇ ਵਿੰਡੋਜ਼ ਤੇ ਡੋਰਸ ਨੇ ਜਿਹੜੇ ਐਕਸੈਸੇਬਲ ਹੁੰਦੇ ਨੇ, ਤੁਹਾਨੂੰ ਪਤਾ ਕਈ ਵਾਰ ਬੈਕ ਯਾਰਡ ਦੇ ਪਿੱਛੇ ਵੱਲ ਨੂੰ ਕੁਛ ਡੋਰ ਵੱਡੇ ਹੁੰਦੇ ਨੇ ਜਿਹੜੇ ਅਸੀਂ ਕਈ ਵਾਰ ਖੁੱਲੇ ਰਹਿਣ ਦਿੰਦੇ ਹਾਂ। ਸੋ ਕਹਿੰਦੇ ਮੇਕ ਸ਼ੋਰ ਕਰੋ ਕਿ ਐਕਸੈਸੇਬਲ ਡੋਰ ਤੇ ਵਿੰਡੋਜ਼ ਜਿਹੜੀ ਨੇ ਉਹਨਾਂ ਨੂੰ ਬੰਦ ਰੱਖੋ ਤੇ ਗਰਾਜ ਤੇ ਜਿਹੜੇ ਹੋਰ ਤੁਹਾਡੇ ਸਕਰੀਨ ਡੋਰਸ ਨੇ ਉਹ ਵੀ ਜਿਹੜੇ ਬੰਦ ਰੱਖੋ। ਕਈ ਵਾਰ ਗਲਤੀ ਦੇ ਨਾਲ ਵੀ ਤੁਹਾਡੀ ਜੇਬ ਚੋਂ ਜਾ ਕੇ ਵਾਰ ਗੱਡੀ ਚੋਂ ਜਿਹੜਾ ਗਰਾਸ ਡੋਰ ਓਪਨ ਰਹਿ ਜਾਂਦਾ ਹੈ। ਤਾਂ ਮੋਸਟਲੀ ਇੱਥੇ ਪਹਿਲਾਂ ਤੋਂ ਬਹੁਤਾ ਜ਼ਿਆਦਾ ਇਹਦੇ ਬਾਰੇ ਫਿਕਰਮੰਦੀ ਨਹੀਂ ਸੀ ਕੀਤੀ ਜਾਂਦੀ, ਲੇਕਿਨ ਹੁਣ ਜਦੋਂ ਤੋਂ ਹਾਲਾਤ ਜਿਹੜੇ ਉਹ ਵਿਗੜ ਰਹੇ ਨੇ, ਸੋ ਪੁਲਿਸ ਨੇ ਵੀ ਐਡਵਾਈਸ ਕਰਨਾ ਸ਼ੁਰੂ ਕੀਤਾ ਹੈ ਕਿ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਅਵੇਅਰ ਹੋ। ਤੇ ਅਗਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤੇ ਜ਼ਰੂਰ ਆਪਣੇ ਗੁਆਂਢੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਸੋ ਉਹਨਾਂ ਨੂੰ ਇਨਫੋਰਮ ਕਰਕੇ ਜ਼ਰੂਰ ਜਾਓ। ਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਸੈਕਿੰਡ ਲੌਕ ਜਿਹੜਾ ਹੈ ਮੇਨ ਡੋਰ ਦੇ ਉੱਪਰ ਲਗਾ ਸਕਦੇ ਹੋ ਜਾਂ ਸਲਾਈਡਿੰਗ ਡੋਰ ਦੇ ਉੱਪਰ, ਤੇ ਉਸ ਨੂੰ ਵੀ ਜਿਹੜਾ ਉਹ ਤੁਸੀਂ ਲਗਵਾ ਕੇ ਰੱਖੋ। ਸੋ ਇਹ ਪੁਲਿਸ ਨੇ ਐਡਵਾਈਸ ਕੀਤਾ ਹੈ। ਸੋ ਅਗਰ ਜਿਹੜੇ ਸਾਡੇ ਇੰਸੀਡੈਂਟ ਨੇ ਇੱਥੇ ਜਿਹੜੇ ਵਧਣ ਜਿੰਨੇ ਵੀ ਵੱਧ ਰਹੇ ਨੇ, ਸੋ ਉਹਦੇ ਬਾਰੇ ਅਗਰ ਤੁਸੀਂ ਵੀ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਪੀਲ ਪੁਲਿਸ ਦੀ ਵੈਬਸਾਈਟ ਦੇ ਉੱਪਰ ਵੀ ਜਾ ਸਕਦੇ ਹੋ। ਹਾਲਾਂਕਿ ਕੁਛ ਨੋਟੇਬਲ ਜਿਹੜੇ ਬ੍ਰੇਕ ਇਨ ਐਂਟਰਸ ਹੋਏ ਨੇ, ਸੋ ਉਹ ਲਾਸਟ ਜਿਹੜੇ ਚਾਰ ਮਹੀਨਿਆਂ ਦੇ ਵਿੱਚ ਉਹਦੇ ਵਿੱਚ ਪੁਲਿਸ ਨੇ ਜਿਹੜਾ ਦੱਸਿਆ ਹੈ ਕਿਡਨੈਪਿੰਗ ਦੇ ਚਾਰ ਜਿਹੜੇ ਨੇ ਉਹ ਕੁਛ ਕੁ ਜਿਹੜੇ ਬ੍ਰੈਂਪਟਨ ਦੇ ਰੈਜੀਡੈਂਟਸ ਨੇ, ਇੱਥੋਂ ਦੇ ਬ੍ਰੈਂਪਟਨ ਤੋਂ ਜਿਹੜੇ ਸਸਪੈਕਟ ਨੇ, ਸੋ ਉਹਨਾਂ ਦੇ ਖਿਲਾਫ਼ ਲਗਾਏ ਗਏ ਨੇ। ਇਹਦੇ ਵਿੱਚ ਸੱਤ ਜਿਹੜੇ ਨੇ ਜਿਹੜੇ ਇੱਥੇ ਬ੍ਰੇਕ ਇਨ ਹੋਏ ਨੇ, ਸੱਤ ਟੋਰਾਂਟੋ ਮੈਨ ਜਿਹੜੇ ਨੇ ਟੋਰਾਂਟੋ ਤੋਂ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੇ ਇਸ ਤੋਂ ਇਲਾਵਾ ਕੋਈ 80 ਦੇ ਕਰੀਬ ਜਿਹੜੀਆਂ ਚੋਰੀ ਦੀਆਂ ਕਾਰਾਂ ਜਿਹੜੀਆਂ ਨੇ ਉਹ ਵੀ ਪੁਲਿਸ ਨੇ ਜਿਹੜੀਆਂ ਉਹ ਟਾਰਗੇਟ ਜਿਹੜੀਆਂ ਉਹ ਕੀਤੀਆਂ ਨੇ ਉਹਨਾਂ ਨੂੰ ਲੱਭ ਲਿਆ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਟੋਟਲ 31 ਜਿਹੜੇ ਨੇ ਸਸਪੈਕਟ ਨੇ ਉਹਨਾਂ ਨੂੰ ਗ੍ਰਿਫ਼ਤਾਰ ਜਿਹੜਾ ਉਹ ਕੀਤਾ ਗਿਆ ਹੈ। ਸੋ ਇਹ ਕਾਫੀ ਅਹਿਮ ਖ਼ਬਰ ਹੈ। ਕੁਆਰਟਰਲੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਪੁਲਿਸ ਦੁਆਰਾ ਜਿਹੜੀ ਉਹ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਪ੍ਰੋਟੈਸਟ ਜਿਹੜਾ ਹੈ ਉਹ ਇੱਕ ਮੰਦਰ ਦੇ ਬਾਹਰ ਜਿਹੜਾ ਉਹ ਓਰਗਨਾਈਜ਼ ਕੀਤਾ ਗਿਆ, ਹਾਲਾਂਕਿ ਇਹ ਪਲਾਨਡ ਪ੍ਰੋਟੈਸਟ ਸੀ। ਤੇ ਇਹ ਐਤਵਾਰ ਵਾਲੇ ਦਿਨ ਜਿਹੜਾ ਉਹ ਤ੍ਰਿਵੇਣੀ ਮੰਦਰ ਦੇ ਬਾਹਰ ਜਿਹੜਾ ਹੈ ਉੱਥੇ ਓਰਗਨਾਈਜ਼ ਕੀਤਾ ਗਿਆ। ਤੇ ਇਹਦੇ ਨਾਲ ਹਾਲਾਂਕਿ ਕੋਈ ਅਣਸੁਖਾਵੀ ਘਟਨਾ ਇਸ ਤੋਂ ਬਾਅਦ ਨਹੀਂ ਵਾਪਰੀ, ਲੇਕਿਨ ਜਿਸ ਤਰੀਕੇ ਦੇ ਨਾਲ ਜਿਹੜੇ ਇਹ ਪ੍ਰੋਟੈਸਟ ਨੇ ਇਹ ਖਾਸ ਕਰ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੇ ਉਹ ਕੀਤੇ ਜਾ ਰਹੇ ਨੇ, ਇੱਥੋਂ ਜ਼ਰੂਰ ਲੱਗ ਰਿਹਾ ਹੈ ਕਿ ਕੁਛ ਨਾ ਕੁਛ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸੋ ਪ੍ਰੋਟੈਸਟ ਬੇਸ਼ੱਕ ਜਿਹੜੇ ਰੈਜੀਡੈਂਟਸ ਨੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦਾ ਰਾਈਟ ਬਣਦਾ ਹੈ, ਪਰ ਇਸ ਰਾਈਟ ਨੂੰ ਤੁਸੀਂ ਕਿਹਦੇ ਮਕਸਦ ਲਈ ਯੂਜ਼ ਕਰ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਅਹਿਮ ਜਿਹੜਾ ਸਵਾਲ ਉਹ ਬਣ ਜਾਂਦਾ ਹੈ। ਸੋ ਪੁਲਿਸ ਨੇ ਹਾਲਾਂ ਕੋਈ ਇਹਦੇ ਬਾਰੇ ਕੋਈ ਬਹੁਤਾ ਕੋਈ ਸਪੈਸੀਫਾਈ ਨਹੀਂ ਕੀਤਾ ਕਿ ਕਿੰਨਾ ਚਿਰ ਇਹ ਜਿਹੜਾ ਇਹ ਪ੍ਰੋਟੈਸਟ ਹੈ ਇਹ ਚੱਲਿਆ। ਤੇ ਇਹਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਉਹ ਮਿਲ ਰਹੀਆਂ ਨੇ। ਹਾਲਾਂਕਿ ਆਫੀਸਰਸ ਨੇ ਕੁਛ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਐਕਸ ਹੈ, ਸੋ ਉਹਦੇ ਉੱਪਰ ਜਿਹੜਾ ਕੁਛ ਟਵੀਟ ਕੀਤਾ ਇਹਦੇ ਬਾਰੇ, ਤੇ ਉੱਥੇ ਜਿਹੜੀ ਲਾ ਇਨਫੋਰਸਮੈਂਟ ਜਿਹੜੀਆਂ ਉਹ ਵੀ ਪ੍ਰੈਜੈਂਟ ਰਹੀਆਂ। ਤੇ ਇਸ ਸਾਰੀ ਜਿਹੜੀ ਪ੍ਰੋਟੈਸਟ ਹੈ ਇਸ ਨੂੰ ਜਿਹੜਾ ਮੋਨੀਟਰ ਕਰਨ ਲਈ ਤੇ ਜਿਹੜੀ ਉੱਥੇ ਲੋਕ ਇਕੱਠੇ ਹੋਏ ਉਹਨਾਂ ਨੂੰ ਅਸਿਸਟ ਕਰਨ ਦੇ ਲਈ, ਸੋ ਬਹੁਤੀ ਜ਼ਿਆਦਾ ਡਿਟੇਲ ਜਿਹੜੀ ਹੈ ਇਹਦੇ ਬਾਰੇ ਬੇਸ਼ੱਕ ਜਿਹੜੇ ਉਹ ਜਾਰੀ ਨਹੀਂ ਕੀਤੀ ਗਈ। ਲੇਕਿਨ ਜਿਸ ਤਰ੍ਹਾਂ ਅਕਸਰ ਅਸੀਂ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਨੇ ਖਾਸ ਕਰ ਪੰਜਾਬ ਦੇ ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ, ਉਸੇ ਤਰ੍ਹਾਂ ਹੀ ਮੈਨੂੰ ਲੱਗ ਰਿਹਾ ਹੈ ਕਿ ਇਹ ਜਿਹੜੇ ਪ੍ਰੋਟੈਸਟ ਨੇ ਕਿਤੇ ਨਾ ਕਿਤੇ ਜੋ ਇਹ ਘਟਨਾਵਾਂ ਨੇ ਉਸ ਲੜੀ ਦੇ ਵੱਲ ਸਾਨੂੰ ਅੱਗੇ ਵਧਾ ਰਹੀਆਂ ਨੇ ਕਿ ਅਸੀਂ ਕੈਨੇਡਾ ਨੂੰ ਵੀ ਜਿਹੜਾ ਉਹ ਭਾਰਤ ਜਾਂ ਪੰਜਾਬ ਜਿਹੜਾ ਹੈ ਉਹ ਬਣਾ ਕੇ ਛੱਡਾ ਕੇ। ਸੋ ਬਹੁਤ ਸਾਰੇ ਲੋਕ ਜਦੋਂ ਕੈਨੇਡਾ ਇਮੀਗ੍ਰੇਟ ਕਰਦੇ ਨੇ ਤੇ ਬੜੇ ਸਾਰੇ ਸੁਪਨੇ ਤੇ ਉਹਨਾਂ ਦੇ ਹੁੰਦੇ ਹੀ ਨੇ ਕਿ ਫਾਈਨੈਂਸ਼ਲੀ ਉਹ ਉੱਥੇ ਇੱਕ ਪੀਸਫੁੱਲ ਲਾਈਫ ਜਿਹੜੀ ਉਹ ਜ਼ਿੰਦਗੀ ਜੀਣਗੇ, ਲੇਕਿਨ ਇੱਥੇ ਆਉਣ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਸੋ ਇਹ ਮੈਨੂੰ ਲੱਗਦਾ ਜਿੱਥੇ ਇੰਡੀਆ ਦੇ ਵਿੱਚ ਇਹ ਘਟਨਾਵਾਂ ਦੀ ਕਾਫੀ ਕਮੀ ਆ ਰਹੀ ਹੈ ਉੱਥੇ ਕੈਨੇਡਾ ਦੇ ਵਿੱਚ ਇਹਨਾਂ ਦਾ ਵਧਣਾ ਵਾਕਿਆ ਹੀ ਸੱਚਮੁੱਚ ਹੀ ਫਿਕਰਮੰਦੀ ਵਾਲੀ ਗੱਲ ਜਿਹੜੀ ਉਹ ਬਣਦਾ ਜਾ ਰਿਹਾ ਹੈ। ਕਿਉਂਕਿ ਚਾਹੇ ਕਿਸੇ ਦੀ ਕੋਈ ਵੀ ਆਈਡੀਓਲੋਜੀ ਹੋਵੇ, ਕੋਈ ਕਿਸੇ ਦੀ ਕੋਈ ਵੀ ਆਈਡੀਓਲੋਜੀ ਦੇ ਕਾਰਨ ਕੋਈ ਵੀ ਸੋਚ ਰੱਖਦਾ ਹੋਵੇ, ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਖਾਸ ਕਰ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੇ ਪ੍ਰੋਟੈਸਟ ਨੇ ਇਹਨਾਂ ਨੂੰ ਕੋਈ ਵੀ ਐਪਰੀਸ਼ੀਏਟ ਉਹ ਨਹੀਂ ਕਰੇਗਾ ਸੋ ਨਾ ਹੀ ਸ਼ਾਇਦ ਸਾਨੂੰ ਇਹ ਕਰਨਾ ਚਾਹੀਦਾ ਹੈ ਸੋ ਇਹਦੇ ਪਿੱਛੇ ਕੀ ਕਾਰਨ ਨੇ ਇਹ ਬੜੀ ਹੀ ਇੱਕ ਸੈਂਸਿਟਿਵ ਤੁਸੀਂ ਕਹਿ ਸਕਦੇ ਹੋ ਕਿ ਡਿਸਕਸ਼ਨ ਜਿਹੜੀ ਉਹ ਹੋਣੀ ਚਾਹੀਦੀ ਹੈ ਇਹਦੇ ਉੱਪਰ ਬੜੇ ਹੀ ਜਿਹੜੇ ਸੁਲਝੇ ਹੋਏ ਲੋਕ ਨੇ ਉਹਨਾਂ ਨੂੰ ਬੈਠਣਾ ਚਾਹੀਦਾ ਹੈ ਗੱਲ ਕਰਨੀ ਚਾਹੀਦੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸੇ ਤਰ੍ਹਾਂ ਹੀ ਇਹ ਜਾਰੀ ਰਹਿੰਦੀਆਂ ਨੇ ਤੇ ਇਹਦੇ ਜਿਹੜੇ ਨਤੀਜੇ ਨੇ ਉਹ ਕਮਿਊਨਿਟੀ ਵਾਸਤੇ ਤੇ ਸਾਡੇ ਵਾਸਤੇ ਜਿਹੜੇ ਜਿਨ੍ਹਾਂ ਚੀਜ਼ਾਂ ਤੋਂ ਦੁਖੀ ਹੋ ਕੇ ਇੱਥੇ ਕੈਨੇਡਾ ਦੇ ਵਿੱਚ ਪ੍ਰਵਾਸ ਇਮੀਗ੍ਰੇਟ ਅਸੀਂ ਕੀਤਾ ਹੈ ਸੋ ਉਹਨਾਂ ਚੀਜ਼ਾਂ ਨੂੰ ਸ਼ਾਇਦ ਤੁਸੀਂ ਇਹ ਕਹਿ ਸਕਦੇ ਹੋ ਕਿ ਜਗ੍ਹਾ ਬਦਲਣ ਦੇ ਨਾਲ ਸ਼ਾਇਦ ਸੋਚ ਜਿਹੜੀ ਹੈ ਉਹ ਹਲੇ ਨਹੀਂ ਬਦਲੀ ਹੈ ਸੋ ਇਹ ਬੜੇ ਹੀ ਸੈਂਸਿਟਿਵ ਇਸ਼ੂ ਨੇ ਸੋ ਇਹਨਾਂ ਦੇ ਉੱਪਰ ਗੱਲਬਾਤ ਬੜੀ ਧਿਆਨ ਦੇ ਨਾਲ ਕਰਨੀ ਪੈਂਦੀ ਹੈ ਲੇਕਿਨ ਕਿਸੇ ਦੀ ਕੋਈ ਵੀ ਆਈਡੀਓਲੋਜੀ ਹੋਵੇ ਕੋਈ ਅਲੱਗ ਮੁਲਕ ਚਾਹੁੰਦਾ ਹੋਵੇ ਕਿਸੇ ਨੂੰ ਕਿਸੇ ਦੂਸਰੇ ਧਰਮ ਦੇ ਨਾਲ ਸਤਿਕਾਰ ਦੂਸਰੇ ਧਰਮ ਦੇ ਬਾਰੇ ਨਾ ਵੀ ਹੋਵੇ ਲੇਕਿਨ ਕਿਸੇ ਦੇ ਧਾਰਮਿਕ ਸਥਾਨ ਦੇ ਬਾਹਰ ਜਿਹੜਾ ਪ੍ਰੋਟੈਸਟ ਹੈ ਇਹ ਨਹੀਂ ਹੋਣਾ ਚਾਹੀਦਾ ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਅਗਲੇ ਚੱਲ ਕੇ ਵੀ ਕਰਾਂਗੇ ਸੋ ਤੁਹਾਡੇ ਇਸ ਦੇ ਬਾਰੇ ਕੋਈ ਵਿਚਾਰ ਹੋਣ ਤੁਸੀਂ ਕੀ ਸੋਚਦੇ ਹੋ ਤੇ ਤੁਸੀਂ ਇਹਦੇ ਬਾਰੇ ਆਪਣੀ ਰਾਏ ਜਿਹੜੀ ਉਹ ਰੱਖ ਸਕਦੇ ਹੋ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਅਹਿਮ ਨਿਊਜ਼ ਹੈ ਜਿਹਦੇ ਬਾਰੇ ਜਿਹੜੀ ਗੱਲਬਾਤ ਜਿਹੜੀ ਹੋ ਰਹੀ ਹੈ ਇੱਕ ਸਕੂਲ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜੀ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਹੋਈ ਸੀ ਸੋ ਇਹ ਵੀ ਨਿਊਜ਼ ਜਿਹੜੀ ਹੈ ਇਹ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣੀ ਰਹੀ ਸੋ ਲੇਟ ਨਾਈਟ ਇਹ ਸ਼ੂਟਿੰਗ ਹੋਈ ਸੀ ਸੋ ਦੋ ਲੋਕਾਂ ਦੀ ਜਿਹੜੀ ਮੌਤ ਹੈ ਉਹ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਹੋ ਚੁੱਕੀ ਹੈ ਸੋ ਪੁਲਿਸ ਨੇ ਇਹਦੇ ਬਾਰੇ ਵੀ ਜਿਹੜੀ ਥੋੜੀ ਜਿਹੀ ਅਪਡੇਟ ਦਿੱਤੀ ਹੈ ਇਨਵੈਸਟੀਗੇਸ਼ਨ ਬੇਸ਼ੱਕ ਜਾਰੀ ਹੈ ਲੇਕਿਨ ਇਹਦੇ ਬਾਰੇ ਹਲੇ ਕੋਈ ਬਹੁਤੀ ਡਿਟੇਲ ਜਿਹੜੀ ਉਹ ਸਾਹਮਣੇ ਨਹੀਂ ਆਈ ਸੋ ਇਹਦੇ ਵਿੱਚ ਇੱਕ ਜਿਹੜਾ ਜਿਸ ਦੀ ਡੈਥ ਹੋਈ ਹੈ ਉਸ ਦੀ ਏਜ ਜਿਹੜੀ ਸਿਰਫ ਤੇ ਸਿਰਫ 20 ਸਾਲ ਦੇ ਕਰੀਬ ਜਿਹੜੀ ਉਹ ਦੱਸੀ ਜਾ ਰਹੀ ਹੈ ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਅਗੇਨ ਜੋ ਘਟਨਾਵਾਂ ਸਿਲਸਿਲੇਵਾਰ ਇੱਥੇ ਵਾਪਰ ਰਹੀਆਂ ਨੇ ਸੋ ਉਹਦੇ ਵਿੱਚ ਇੱਕ ਘਟਨਾ ਜਿਹੜੀ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਸੋ ਇਹ ਇੱਕ ਅਣਸੁਖਾਵੀ ਘਟਨਾ ਤੁਸੀਂ ਕਹਿ ਸਕਦੇ ਹੋ ਕਿ ਦੋ ਲੋਕਾਂ ਨੇ ਆਪਣੀ ਜਾਨ ਜਿਹੜੀ ਉਹ ਗਵਾ ਲਈ ਹੈ ਸੋ ਸਿਟੀ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਨੇ ਚਾਹੇ ਉਹ ਕ੍ਰਾਈਮ ਨੂੰ ਲੈ ਕੇ ਐਕਸਟੋਰਸ਼ਨ ਨੂੰ ਲੈ ਕੇ ਜਾਂ ਹੋਰ ਜਿੰਨੀਆਂ ਵੀ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਸੋ ਇਹਦੇ ਵਿੱਚ ਪੁਲਿਸ ਹਮੇਸ਼ਾ ਜਿਹੜੀ ਉਹ ਭਾਲ ਕਰਦੀ ਹੈ ਕਿਸੇ ਨਾ ਕਿਸੇ ਕਲੂ ਦੀ ਸੋ ਤੁਹਾਡੇ ਕੋਲ ਅਗਰ ਕੋਈ ਕਿਸੇ ਵੀ ਕਿਸਮ ਦੀ ਕੋਈ ਇਨਫੋਰਮੇਸ਼ਨ ਮੌਜੂਦ ਹੋਵੇ ਤਾਂ ਤੁਸੀਂ ਉਹਨਾਂ ਦਾ ਜਿਹੜਾ ਕ੍ਰਾਈਮ ਸਟੋਪਰ ਦਾ ਨੰਬਰ ਹੈ ਉਹਦੇ ਉੱਪਰ ਤੁਸੀਂ ਕਾਲ ਕਰ ਸਕੇ ਤੇ ਜਿਹੜੀ ਜਾਣਕਾਰੀ ਉਹ ਦੇ ਸਕਦੇ ਹੋ ਸੋ ਇਹ ਬੜਾ ਜ਼ਰੂਰੀ ਹੈ ਸਾਡੀ ਜਿਹੜੀ ਨੇਬਰਹੁੱਡ ਦੇ ਵਿੱਚ ਅਗਰ ਕੁਛ ਚੱਲ ਰਿਹਾ ਸੋ ਉਹਦੇ ਬਾਰੇ ਜਾਣਕਾਰੀ ਦੇਣੀ ਪੁਲਿਸ ਨੂੰ ਇਹ ਬੜੀ ਜ਼ਰੂਰੀ ਹੈ ਅਗਰ ਤੁਸੀਂ ਕਿਸੇ ਵੀ ਵਿਸ਼ੇ ਦੇ ਉੱਪਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੇ ਤੁਸੀਂ ਆਪਣਾ ਨਾਮ ਆਪਣੀ ਆਈਡੈਂਟੀ ਜਿਹੜੀ ਹੈ ਉਸ ਨੂੰ ਲੁਕਾ ਕੇ ਵੀ ਜਿਹੜਾ ਉਹ ਪੁਲਿਸ ਦੀ ਮਦਦ ਜਿਹੜੀ ਉਹ ਕਰ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਲੇ ਦੁਆਲੇ ਜਿਹੜੀ ਉਹ ਸ਼ਾਂਤੀ ਬਣੀ ਰਹੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਜਿਹੜੇ ਰੈਜੀਡੈਂਟਸ ਨੇ ਉਹਨਾਂ ਨੂੰ ਖੁੱਲ੍ਹ ਕੇ ਥੋੜਾ ਜਿਹਾ ਬਾਹਰ ਆਉਣਾ ਪਏਗਾ ਤੇ ਜੋ ਵੀ ਤੁਹਾਡੇ ਆਲੇ ਦੁਆਲੇ ਕੋਈ ਸਸਪੀਸ਼ੀਅਸ ਐਕਟੀਵਿਟੀ ਅਗਰ ਤੁਸੀਂ ਦੇਖਦੇ ਹੋ ਤਾਂ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਨੂੰ ਤੁਸੀਂ ਉਹ ਜ਼ਰੂਰ ਪਹੁੰਚਾਓ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਉੱਪਰ ਜਿਹੜੀ ਗੱਲਬਾਤ ਅਸੀਂ ਜਿਹੜੀ ਉਹ ਜਾਰੀ ਰੱਖਾਂਗੇ ਸੋ ਇੱਕ ਅਹਿਮ ਜਿਹੜੀ ਗੱਲਬਾਤ ਹੈ ਉਹ ਇਹ ਵੀ ਹੋ ਰਹੀ ਹੈ ਕਿ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਐਮਰਜੈਂਸੀ ਜਿਹੜੇ ਸਾਡੇ ਰੂਮਸ ਨੇ ਐਮਰਜੈਂਸੀਜ਼ ਨੇ ਹੌਸਪੀਟਲ ਦੇ ਵਿੱਚ ਸੋ ਉੱਥੇ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਜਿਹੜੇ ਨੇ ਉਹ ਵਿਜ਼ਿਟ ਤੇ ਕਰ ਰਹੇ ਨੇ ਲੇਕਿਨ ਜਿਸ ਤਰ੍ਹਾਂ ਕਿ ਐਮਰਜੈਂਸੀਜ਼ ਦੇ ਵਿੱਚ ਕਾਫੀ ਸਟ੍ਰੇਨ ਕਾਫੀ ਉਹਨਾਂ ਦੇ ਉੱਪਰ ਪ੍ਰੈਸ਼ਰ ਹੈ ਉਹ ਸਾਰਿਆਂ ਨੂੰ ਟ੍ਰੀਟ ਜਿਹੜਾ ਉਹ ਨਹੀਂ ਕਰ ਪਾ ਰਹੇ ਸੋ ਐਮਰਜੈਂਸੀ ਵਿਜ਼ਿਟ ਜਿਹੜੀ ਹੈ ਉਹ ਜਦੋਂ ਵੀ ਕੋਈ ਇਨਸਾਨ ਕਰਦਾ ਹੈ ਜਦੋਂ ਵੀ ਕੋਈ ਐਮਰਜੈਂਸੀ ਚ ਹੁੰਦਾ ਹੈ ਉਸ ਵੇਲੇ ਹੀ ਉਸ ਨੂੰ ਐਮਰਜੈਂਸੀ ਦੇ ਵਿੱਚ ਜਾ ਕੇ ਤੇ ਆਪਣਾ ਇਲਾਜ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਜਿਸ ਤਰ੍ਹਾਂ ਐਮਰਜੈਂਸੀ ਡਿਪਾਰਟਮੈਂਟ ਦੇ ਉੱਪਰ ਜਿਹੜੀ ਪ੍ਰੈਸ਼ਰ ਵੱਧ ਰਿਹਾ ਹੈ ਲੋਕਾਂ ਦੀ ਜਿਹੜੀ ਕਹਿ ਲਓ ਕਿ ਉੱਥੇ ਆਮਦ ਹੈ ਉਹ ਜ਼ਿਆਦਾ ਹੋ ਰਹੀ ਹੈ ਸੋ ਹੌਸਪੀਟਲ ਦੇ ਜਿਹੜੇ ਸਟਾਫ ਨੇ ਉਹਨਾਂ ਨੂੰ ਬੜੀ ਮੁਸ਼ਕਤ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਸੋ ਇਹਦੇ ਬਾਰੇ ਮਾਈਕਲ ਗੈਰਨ ਹੌਸਪੀਟਲ ਉਹਨਾਂ ਨੇ ਇਹ ਖਬਰ ਜਿਹੜੀ ਦਿੱਤੀ ਹੈ ਕਿ ਐਮਰਜੈਂਸੀ ਡਿਪਾਰਟਮੈਂਟ ਦੀ ਜਿਹੜੀਆਂ ਵਿਜ਼ਿਟਸ ਨੇ ਉਹ 31% ਜਿਹੜੀਆਂ ਨੇ ਉਹ ਪਿਛਲੇ ਸਾਲਾਂ ਦੇ ਨਾਲੋਂ ਜਿਹੜੀਆਂ ਉਹ ਵੱਧ ਗਈਆਂ ਨੇ ਤੇ ਜਾਂ ਤੁਸੀਂ ਕਹਿ ਸਕਦੇ ਪਿਛਲੇ 5 ਸਾਲਾਂ ਦੀ ਜਿਹੜੀ ਐਵਰੇਜ ਹੈ ਉਹਦੇ ਨਾਲ ਕੰਪੇਅਰ ਕਰੀਏ ਤੇ ਹੁਣ ਜਿਹੜੀਆਂ ਵਿਜ਼ਿਟ ਨੇ ਉਹ 31% ਜ਼ਿਆਦਾ ਨੇ। ਸੋ ਇਹਦੇ ਵਿੱਚ ਜਿਹੜਾ ਪੀਡੀਏਟ੍ਰਿਕ ਕੇਸਿਸ ਨੇ ਉਹਨਾਂ ਦੇ ਵਿੱਚ ਕਾਫੀ ਵੱਡਾ ਜੰਪ ਹੈ, 76% ਜੰਪ ਜਿਹੜਾ ਉਹ ਪੀਡੀਏਟ੍ਰਿਕ ਕੇਸਾਂ ਦੇ ਵਿੱਚ ਹੈ। ਸੋ ਇਸ ਦੇ ਕਾਰਨ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਾਫੀ ਜਿਹੜੀ ਉਹ ਜਿਹੜੀ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਤੁਸੀਂ ਇਸ ਖਬਰ ਦੇ ਵਿੱਚ ਤੁਸੀਂ ਦੇਖੋ ਕਿ ਇਸ ਖਬਰ ਦੇ ਮੁਤਾਬਕ ਅਗਰ 300-150 ਪੇਸ਼ੈਂਟ ਜਿਹੜੇ ਨੇ ਉਹ ਦੇਖ ਪਾ ਰਹੇ ਨੇ, ਹਾਲਾਂਕਿ ਉੱਥੇ ਜਿਹੜੇ ਨੇ ਉਹ ਉਹਨਾਂ ਨੂੰ ਪਹਿਲਾਂ 150 ਪੇਸ਼ੈਂਟ ਦੀ ਬਜਾਏ 300 ਪੇਸ਼ੈਂਟ ਡੇਲੀ ਦੇ ਜਿਹੜੇ ਨੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਜਾ ਕੇ ਟ੍ਰੀਟ ਕੀਤਾ ਜਾ ਰਿਹਾ ਤੇ ਐਮਰਜੈਂਸੀ ਦੇ ਜਿਹੜੇ ਉੱਥੋਂ ਦੇ ਡਾਕਟਰ ਤੇ ਜਿਹੜੇ ਉੱਥੋਂ ਦੇ ਨਰਸਿਸ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਹੋਸਪਿਟਲ ਹੈ ਇਹ ਓਰਿਜਨਲੀ ਕਹਿੰਦੇ ਕਿ 150 ਮੈਕਸੀਮਮ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਦੇਣ ਦੇ ਵਿੱਚ ਦੇਖ ਸਕਦੇ ਨੇ, ਲੇਕਿਨ ਹੁਣ ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ ਉਹਨਾਂ ਨੂੰ 300 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਉਹ ਦੇਖਣੇ ਪੈ ਰਹੇ ਨੇ। ਸੋ ਇਹ ਬੜਾ ਵੱਡਾ ਸਰਜ ਹੈ, ਚਾਹੇ ਤੁਸੀਂ ਇਸ ਨੂੰ ਪਾਪੂਲੇਸ਼ਨ ਗਰੋਥ ਕਰਕੇ ਕਹਿ ਲਓ ਜਾਂ ਜਦੋਂ ਵੀ ਕਈ ਵਾਰ ਜਿਹੜਾ ਉਹ ਵੈਦਰ ਜਦੋਂ ਚੇਂਜ ਹੁੰਦਾ ਹੈ ਉਦੋਂ ਵੀ ਕਾਫੀ ਫਲਕਚੁਏਸ਼ਨ ਜਿਹੜੀ ਉਹ ਹੁੰਦੀ ਹੈ, ਲੇਕਿਨ ਇਹਦੇ ਬਾਵਜੂਦ ਜਿਹੜੇ ਸਾਡੇ ਐਮਰਜੈਂਸੀ ਡਿਪਾਰਟਮੈਂਟ ਨੇ ਹੋਸਪਿਟਲ ਦੇ ਉਹ ਮੈਨੇਜ ਕਰ ਲੈਂਦੇ ਨੇ। ਲੇਕਿਨ ਹੁਣ ਹੋਸਪਿਟਲਸ ਨੇ ਹੁਣ ਤਾਂ ਨਹੀਂ ਕਹਿ ਸਕਦੇ, ਕਾਫੀ ਸਮੇਂ ਤੋਂ ਇਸ ਦੇ ਬਾਰੇ ਜਿਹੜਾ ਆਪਣੇ ਕੰਸਰਨ ਨੇ ਜਿਹੜੇ ਉਹ ਜ਼ਾਹਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਹੁਣ ਜਿਹੜੇ ਇਸ ਹੋਸਪਿਟਲ ਨੇ ਜਿਹੜਾ ਕਿ ਟੋਰਾਂਟੋ ਦੇ ਈਸਟ ਐਂਡ ਦੇ ਉੱਪਰ ਲੋਕੇਟਡ ਹੈ, ਸੋ ਉਹਨਾਂ ਨੇ ਕਿਹਾ ਹੈ ਕਿ 150 ਦੀ ਬਜਾਏ 300 ਦੇ ਕਰੀਬ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਟ੍ਰੀਟ ਕਰਨਾ ਪੈ ਰਿਹਾ ਤੇ ਲਿਮਿਟ ਜਿਹੜੀ ਹੈ ਉਹ ਮੈਕਸੀਮਮ ਉਹ 150 ਪੇਸ਼ੈਂਟ ਦੀ ਹੈ। ਸੋ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਜਿਹੜਾ ਉਹ ਸਟ੍ਰੇਨ ਹੈ ਉਹ ਜਿਹੜਾ ਉਹ ਪੈ ਰਿਹਾ ਹੈ ਹੋਸਪਿਟਲ ਦੇ ਉੱਪਰ। ਪਬਲਿਕ ਪਾਲਿਸੀ ਜਿਹੜੀ ਹੈ ਇੱਕ ਡਾਟਾ ਉਹਨਾਂ ਨੇ ਰਿਲੀਜ਼ ਕੀਤਾ ਹੈ ਜਿੱਥੋਂ ਕਿ ਪਤਾ ਲੱਗਾ ਹੈ ਕਿ ਕਰੀਬ 3 ਲੱਖ ਦੇ ਕਰੀਬ ਓਨਟਾਰੀਅਨ ਜਿਹੜੇ ਨੇ ਉਹਨਾਂ ਨੇ ਐਮਰਜੈਂਸੀ ਰੂਮ ਜਿਹੜਾ ਹੈ ਉਹ ਬਿਨਾਂ ਟ੍ਰੀਟਮੈਂਟ ਲਏ ਹੀ ਜਿਹੜਾ ਲਾਸਟ ਪਿਛਲੇ ਸਾਲ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ। ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਇਲਾਜ ਕਰਾਉਣ ਜਾਂਦਾ ਹੈ ਜਦੋਂ ਉਹ ਦੇਖਦਾ ਕਿ ਉੱਥੇ ਬਹੁਤ ਭੀੜ ਹੈ ਤੇ ਉਹਦਾ ਇਲਾਜ ਨਹੀਂ ਹੋਏਗਾ, ਸੋ ਬਜਾਏ ਉਹ ਆਪਣਾ ਇਲਾਜ ਕਰਾਵੇ ਸੋ ਉਹ ਇਸੇ ਤਰੀਕੇ ਦੇ ਨਾਲ ਹੀ ਬਿਨਾਂ ਇਲਾਜ ਕਰਾਇਆ ਹੀ ਜਿਹੜਾ ਹੋਸਪਿਟਲ ਨੂੰ ਉਹ ਛੱਡ ਦਿੰਦੇ ਨੇ। ਸੋ ਇਹ ਬੜੀ ਇੱਕ ਫਿਕਰਮੰਦੀ ਵਾਲੀ ਗੱਲ ਹੈ। ਸੋ ਇਹਦੇ ਬਾਰੇ ਕੁਛ ਕੁ ਸਾਡੇ ਜਿਹੜੇ ਕਾਲਰ ਨੇ ਉਹਨਾਂ ਦੇ ਵੀ ਕੰਸਰਨ ਨੇ, ਸੋ ਸਾਡੇ ਨਾਲ ਇੱਕ ਕਾਲਰ ਵੀ ਨੇ ਸੋ ਉਹਨਾਂ ਦਾ ਕੰਸਰਨ ਵੀ ਇਹਦੇ ਬਾਰੇ ਸੁਣ ਲੈਂਦੇ। ਜੀ ਵੈਲਕਮ ਸਰ, ਡਿਸਕਸ਼ਨ ਟੇਬਲ।
ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ
ਮਾਰਨਿੰਗ ਸਰ ਗੁੱਡ ਮਾਰਨਿੰਗ
ਮੇਰਾ ਅਸਲ ਮੇ ਜੋ ਮਾਨਨਾ ਹੈ ਉਹ ਇਹ ਹੈ ਕਿ ਜੋ ਹਮਾਰੇ ਯਹਾਂ ਐਮਰਜੈਂਸੀ ਡਿਪਾਰਟਮੈਂਟ ਹੈ ਇਹ ਅਸਲ ਮੇ ਜੋ ਹਮਾਰੀ ਜੋ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਡੇ ਬਾਈ ਡੇ ਉਸ ਐਤਬਾਰ ਸੇ ਇਜ਼ ਏ ਵੈਰੀ ਵੈਰੀ ਟਾਈਟ ਹੈ ਔਰ ਇਹ ਜੋ ਹੈ ਇਸ ਕੋ ਐਕਸਪੈਂਡ ਕਰਨਾ ਚਾਹੀਏ, ਡਾਕਟਰਸ ਹੋਣੇ ਚਾਹੀਏ, ਪ੍ਰੋਪਰ ਸਟਾਫ ਹੋਣਾ ਚਾਹੀਏ। ਬਾਦ ਜਗ੍ਹਾ ਪਰ ਤੋ ਸਟਾਫ ਆਤਾ ਹੀ ਨਹੀਂ ਹੈ, ਈਵਨ ਰਜਿਸਟ੍ਰੇਸ਼ਨ ਟਾਈਮ ਪਰ ਆਦਮੀ ਕੋ ਤਕਰੀਬਨ 20-25 ਮਿੰਟ ਵੇਟ ਕਰਨਾ ਪੜਤਾ ਹੈ। ਤੋ ਮੇਰਾ ਕੰਸਰਨ ਇਹ ਹੈ ਕਿ ਭਾਈ ਹਮੇ ਆਪਣੀ ਕੰਡੀਸ਼ਨ ਕੋ ਅੱਛਾ ਕਰਨਾ ਚਾਹੀਏ, ਬਿਹਤਰ ਕਰਨਾ ਚਾਹੀਏ, ਕਿਉਂਕਿ ਜਿਤਨਾ ਹਮ ਟੈਕਸ ਯਹਾਂ ਪਰ ਦੇਤੇ ਉਸ ਐਤਬਾਰ ਸੇ ਹਮੇ ਵੋ ਫੈਸਿਲਿਟੇਟ ਨਹੀਂ ਕਰ ਪਾ ਰਹੇ।
ਮੈਂ ਆਪਕੇ ਸਾਥ ਕਿਆ ਆਪਕਾ ਨਾਮ ਪੁੱਛ ਸਕਤਾ ਹੂੰ ਸਰ, ਕੌਨ ਸਾ ਬੋਲ ਰਹੇ ਹੋ?
ਜੀ ਮੇਰਾ ਨਾਮ ਆਰਿਫ ਖਾਨ ਹੈ ਮੇਰਾ।
ਜੀ ਆਰਿਫ ਜੀ, ਆਪਕਾ ਕੰਸਰਨ ਬਿਲਕੁਲ ਵੈਲਿਡ ਹੈ ਕਿਉਂਕਿ ਇਸਕੇ ਬਾਰੇ ਮੈਂ ਜੋ ਰਿਪੋਰਟ ਮੈਂ ਆਪਕੇ ਸਾਥ ਜੋ ਸ਼ੇਅਰ ਕਰ ਰਹਾ ਹੂੰ ਇਸਕੇ ਮੁਤਾਬਿਕ ਉਹਨਾਂ ਨੇ ਬੋਲਾ ਹੈ ਕਿ ਲਾਸਟ ਈਅਰ 3 ਲੱਖ ਓਨਟਾਰੀਅਨ, ਮੈਂ ਸਿਰਫ ਓਨਟਾਰੀਓ ਕੀ ਬਾਤ ਕਰ ਰਹਾ ਹੂੰ, ਉਹਨੇ ਬਿਨਾਂ ਆਪਣਾ ਟ੍ਰੀਟਮੈਂਟ ਕਰਵਾਏ ਐਮਰਜੈਂਸੀ ਰੂਮ ਜੋ ਹੈ ਉਹ ਛੋੜ ਦਿਆ ਹੈ। ਹਾਲਾਂਕਿ ਜੇ ਟੋਟਲ ਜੋ ਜਿਤਨੇ ਲੋਕਾਂ ਨੇ ਟ੍ਰੀਟ ਕਰਵਾਇਆ ਵਹਾਂ ਸੇ ਐਮਰਜੈਂਸੀ ਮੇ ਸੇ ਉਸਕਾ ਸਿਰਫ 4.9% ਅਪਰੋਕਸੀਮੇਟਲੀ 5% ਬਣਤਾ ਹੈ, ਲੇਕਿਨ ਆਪਕਾ ਕੰਸਰਨ ਬਿਲਕੁਲ ਠੀਕ ਹੈ ਕਿ 3 ਲੱਖ ਲੋਕ ਬਿਨਾਂ ਇਲਾਜ ਕਰਵਾਏ ਹੀ ਹਾਸਪਿਟਲ ਸੇ ਚਲੇ ਗਏ
ਵਾਪਸ।
ਜੋ ਆਪ ਕਹਿ ਰਹੇ ਹੈ ਆਪਕੀ ਬਾਤ ਸੇ ਮੈਂ ਬਿਲਕੁਲ ਐਗਰੀ ਕਰਤਾ ਹੂੰ, ਲੇਕਿਨ ਇਸਕੇ ਬਾਰੇ ਮੈਂ ਜੋ ਹਾਸਪਿਟਲਸ ਹੈ ਔਰ ਜੋ ਡਾਟਾ ਮੈਂ ਆਪਕੋ ਬਤਾ ਰਹਾ ਹੂੰ ਪਬਲਿਕ ਪਾਲਿਸੀ ਕੇ द्वारा जो उन्होंने पब्लिश किया है, सो उन्होंने कहा है कि ये फंडिंग की कमी है, तो इस कारण
मैं मेरा एक और भी कंसर्न है। मैं आपको अभी बताता हूँ, डेटा जो है अभी लास्ट टू वीक्स अगो दे पब्लिश इन ए न्यूज़पेपर द हॉस्पिटल सीईओ दे मेक इन टन्स ऑफ मनी, सो हाउ दे से लाइक दिस दिस इज शॉर्ट ऑफ मनी।
नहीं, मैं उनकी बात कर रहा हूँ, हॉस्पिटल
हाईली पे फॉर दीज पीपल।
जी, सो आपका कंसर्न है वो भी अपनी तरफ से जायज है। जो इनके सीईओज हैं वो बहुत, आपने ऑरेंज जो इनका हेलीकॉप्टर सर्विसेज है उसके, उनके सीईओ की बात भी सुनी होगी काफी टाइम पहले। उनकी जो सैलरी बताई गई थी वो अनइमेजिनेबल थी, लेकिन जो कंसर्न जहां पर मेन है सीईओ की, जो उनकी जो सैलरी है वो तो है ही है, इसके साथ जो फंडिंग इनको मिलती है हॉस्पिटल्स को, सो उसके बारे में भी बड़ा कंसर्न है। और हॉस्पिटल चाहिए, अभी जितनी पॉपुलेशन ग्रोथ हो रही है उसके कंपैरिजन हॉस्पिटल तो बन नहीं रहे, तो लोगों को ट्रीट तो कहीं ना कहीं से करवाना ही है ना। तो इसी कारण जो रिपोर्ट है, मैं मेरी थोड़ी सी इसमें परेशानी ये है कि 3 लाख लोग, आप ये कोई 300 लोग नहीं है, अगर एक साल में 3 लाख लोग जो है वो बिना इलाज कराए वहां से निकल जाते हैं, आते हैं देखते हैं कि बहुत से लोग अंदर बैठे हुए हैं तो वो चले जाते हैं, तो ये सचमुच ही कंसर्निंग है। वो तो हो सकता है कि किसी को कुछ छोटा इश्यू हो, कोई वो सोचता हूं मैं सर दर्द की गोली ले लेता हूं या मैं खुद ही ट्रीट कर लेता हूं, लेकिन आप ये सोचें कि अगर किसी को सचमुच ही कोई इमरजेंसी हो और उसकी ट्रीटमेंट ना हो, और ये केस हो भी चुका है जहां पर आपने सुना होगा साउथ, यहां पर अल्बर्टा में, यहां एक जो हमारे साउथ इंडियन थे उनको टाइम पर ट्रीट नहीं किया गया और उनकी जो जान है चली गई, उसके बारे में इंक्वायरी भी चल रही है। सो ये बड़ा मेजर कंसर्न है, और मुझे लगता है कि जैसे आप अपना कंसर्न शेयर कर रहे हैं, बहुत सारे और लोगों को भी सामने आना चाहिए, बात करनी चाहिए उनके साथ जो यहाँ इमरजेंसी में जो होता है। सो जितना ज्यादा बात करेंगे तो ये प्रेशर बिल्डअप होता है। तो थैंक यू, आपने कॉल किया, अगर आपका कुछ और कंसर्न है तो आप और भी ऐड कर सकते हैं। जी,
थैंक यू सर,
थैंक यू। सो इतना नाल जी, ओंटारियो काउंसिल ऑफ हॉस्पिटल्स यूनियंस ने, उन्होंने भी वार्न किया है कि जी प्लान फंडिंग है उस इंक्रीज किया जाना चाहिए है, 2% के करीब कहते एनुअली जी इनक्रीज करनी पेगी, जो दस रहे कि जो शॉर्ट ऑफ राइजिंग कॉस्ट जी हॉस्पिटल जो कट्स ने, सो वह भी उन्होंने भी सामना जो करना पै रहा है। सो हालांकि फूड गवर्नमेंट उन्होंने पॉइंट किया लोंग टर्म इन्वेस्टमेंट के उन्होंने $64 बिलियन जो हैल्थ इंफ्रास्ट्रक्चर जो प्लान उन्होंने किया नैक्सट डेकेड दे, लेकिन कदों तो स्टार्ट होगी तो जी हॉस्पिटल की जी कपैसिटी है उन्होंने वधाने के बारे उन्होंने गलबात की, लेकिन कदों शुरू होगी हले ए बारे जरा वो कहना मुश्किल है। सो यह बड़ी अहम खबर है, जिस तरह साडे कॉलर ने उन्होंने कंसर्न भी अपनी जगह बिल्कुल सही सन, पर इस दे बारे मैं लगता कि आम लोग जरा ने जो तक वो अपने जेडे इत प्रोविंशियल MPP ने, सो उन्होंने जेडे रिप्रेजेंटेटिव ने उन्होंने तुसी ज्यादा तो ज्यादा ईमेल कर लो, लेकिन ए बारे मेनु इस गल दे उपर वैसे कहन दे विच कोई हिचकिचाहट तो नहीं होनी चाहिए कि कंसर्न काफी सारे ने, जो पिछले 20 साल तो देखा जाए इंश्योरेंस का कंसर्न होने, जरा एमरजेंसीज का कंसर्न, हेल्थ सिस्टम का कंसर्न, टैक्सेस जेडे ने इंक्रीज जेडे ने कंटीन्यूअसली हो रहे ने, इंश्योरेंस कॉस्ट बढ़ रही है, फ्यूल प्राइजेस एनीवे दे ऊपर तो शायद कंट्रोल ते नहीं किया जा सकता, लेकिन ए नाल जिहड़ा प्रोविंशियल पार्ट है फैडरल पार्ट है उहदे विच कुछ कमी जिहड़ी उह कीती जा सकती है तां कि लोकां नूं कुछ थोड़ा जिहा इहदे नाल बेनीफिट होवे। लेकिन मैं देख रहा कि पिछले 10-20 सालां तों जिसने भी कंसर्न सन उह कुछ भी जिहड़े उह सॉल्व नहीं होए, किसी दे उपर भी प्रॉपर जिहड़ा उह कम नहीं होया, जिहदे करके लोकां दे विच काफी नाराजता भी है, लोग इहदे बारे कंसर्न भी ने। लेकिन मुझे लगता है कि ब्रैम्पटन या तुसी ये कह सकते हो कि पील दे विच जिहड़ी पॉलिटिक्स है वो शायद काफी ਅਲੱਗ ਤਰ੍ਹਾਂ ਦੀ ਹੈ। ਜਦੋਂ ਸਾਡੇ ਜਿਹੜੇ ਕਾਮਨ ਇਸ਼ੂ ਦੀ ਗੱਲ ਹੁੰਦੀ ਹੈ ਤੇ ਵੋਟ ਪਾਉਣ ਲੱਗੇ ਉਹ ਸਾਰੇ ਕਾਮਨ ਇਸ਼ੂ ਇੱਕ ਸਾਈਡ ਦੇ ਉੱਪਰ ਰਹਿ ਜਾਂਦੇ ਨੇ, ਤੇ ਜਿਸ ਤਰ੍ਹਾਂ ਸਾਡਾ ਸਟਾਈਲ ਪਿੱਛੇ ਸਾਊਥ ਏਸ਼ੀਆ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਸਾਡੀਆਂ ਕੰਟਰੀ ਦੇ ਵਿੱਚ, ਜਿਹੜੀ ਵੋਟ ਹੈ ਉਹ ਪਾਉਣ ਲੱਗੇ ਮੋਸਟਲੀ ਜਿਹੜਾ ਹੈ ਉਹ ਕਾਮਨ ਇਸ਼ੂ ਦੀ ਬਜਾਏ ਮੈਨੂੰ ਲੱਗਦਾ ਕਿ ਕਾਮਨ ਰਿਲੀਜਨ ਜਾਂ ਕਾਮਨ ਕਾਸਟ ਦੇ ਉੱਪਰ ਜ਼ਿਆਦਾ ਜਿਹੜਾ ਧਿਆਨ ਦੇ ਕੇ ਵੋਟਿੰਗ ਕੀਤੀ ਜਾਂਦੀ ਹੈ। ਸੋ ਜਦੋਂ ਤੱਕ ਇਹ ਚੱਲਦਾ ਰਹੇਗਾ ਉਦੋਂ ਤੱਕ ਸ਼ਾਇਦ ਤੁਹਾਡੇ ਸਾਡੇ ਜਿਹੜੇ ਮਸਲੇ ਨੇ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਸਲਿਊਸ਼ਨ ਜਿਹੜਾ ਉਹ ਨਹੀਂ ਨਿਕਲੇਗਾ। ਇੱਕ ਗ੍ਰੇਟ ਲੀਡਰ ਜਿਹੜਾ ਉਹ ਕੰਟਰੀ ਨੂੰ ਕਿਤੇ ਦਾ ਕਿਤੇ ਲੈ ਕੇ ਜਾ ਸਕਦਾ ਤੇ ਇੱਕ ਇਹਦੇ ਵਿੱਚ ਮੈਨੂੰ ਕੋਈ ਪ੍ਰੋਪਰ ਇਹਦੇ ਬਾਰੇ ਵਰਡ ਤਾਂ ਨਹੀਂ ਲੱਭ ਰਿਹਾ, ਲੇਕਿਨ ਇੱਕ ਮੂਰਖ ਲੀਡਰ ਤੁਸੀਂ ਕਹਿ ਸਕਦੇ ਹੋ ਉਹ ਕੰਟਰੀ ਨੂੰ ਕਿੱਥੋਂ ਤੋਂ ਕਿੱਥੇ ਸੁੱਟ ਸਕਦਾ ਹੈ। ਇਹਦੀ ਐਗਜ਼ਾਮਪਲ ਵੈਸੇ ਹੁਣ ਤੁਹਾਨੂੰ ਤੁਹਾਡੇ ਆਲੇ ਦੁਆਲੇ ਹੀ ਜਿਹੜੀ ਉਹ ਮਿਲ ਜਾਂਦੀ ਹੈ। ਸੋ ਇਹਦੇ ਨਾਲ ਹੀ ਜਿਹੜੀ ਖਬਰ ਚੱਲ ਰਹੀ ਹੈ ਕਿ ਜਿਹੜਾ ਸ਼ਾਰਟ ਫਾਲ ਹੋ ਰਿਹਾ ਹੋਸਪਿਟਲ ਦੀ ਫੰਡਿੰਗਸ ਦੇ ਵਿੱਚ, ਇਹਦੇ ਨਾਲ ਨਾਲ ਜਿਹੜੀ ਅਗਲੀ ਖਬਰ ਹੈ ਓਨਟਾਰੀਓਜ਼ ਦੀ ਜਿਹੜੀ ਮਿਊਨਸੀਪੈਲਿਟੀਜ਼ ਨੇ, ਸੋ ਉਹਨਾਂ ਨੇ ਵੀ ਇਹ ਕਹਿ ਦਿੱਤਾ ਹੈ ਕਿ ਉਹ ਪੁਆਇੰਟ ਤੱਕ ਪਹੁੰਚ ਚੁੱਕੇ ਨੇ ਜਿਹੜਾ ਕਿ ਫੰਡਿੰਗ ਦੀ ਸ਼ਾਰਟ ਫਾਲ ਕਰਕੇ ਉਹਨਾਂ ਨੂੰ ਜਿਹੜਾ ਉਹ ਫੇਸ ਕਰਨਾ ਪੈ ਰਿਹਾ ਹੈ। ਸੋ ਇੱਕ ਐਸੋਸੀਏਸ਼ਨ ਹੈ ਜਿੰਨੀ ਵੀ ਓਨਟਾਰੀਓ ਦੇ ਵਿੱਚ ਮਿਊਨਸੀਪੈਲਿਟੀਜ਼ ਨੇ, ਸੋ ਮਿਊਨਸੀਪੈਲਿਟੀਜ਼ ਆਫ ਓਨਟਾਰੀਓ AMO ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਕਿ ਟੋਟਲ ਓਨਟਾਰੀਓ ਦੀਆਂ 444 ਮਿਊਨਸੀਪੈਲਿਟੀਜ਼ ਨੂੰ ਰਿਪ੍ਰੈਜੈਂਟ ਕਰਦੇ ਨੇ। ਸੋ ਉਹਨਾਂ ਨੇ ਇਹ ਜਿਹੜੀ ਮੰਗ ਕੀਤੀ ਹੈ ਕਿ ਜਿਹੜੇ ਓਨਟਾਰੀਓ ਦੀਆਂ ਜਿਹੜੀਆਂ ਮਿਊਨਸੀਪੈਲਿਟੀਜ਼ ਨੇ ਉਹ ਕਹਿੰਦੇ ਨੇ ਕਿ ਕ੍ਰਿਟੀਕਲ ਪੁਆਇੰਟ ਤੱਕ ਪਹੁੰਚ ਚੁੱਕੇ ਨੇ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ $4 billion ਦਾ ਸ਼ਾਰਟ ਫਾਲ ਜਿਹੜਾ ਹੈ ਉਹ ਉਹਨਾਂ ਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ। ਸੋ ਜਿਹਦੇ ਕਰਕੇ ਸੋ ਜਿੰਨੀਆਂ ਵੀ ਮਿਊਨਸੀਪੈਲਿਟੀਜ਼ ਨੇ ਉਹ ਆਪਣਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਦੇ ਉੱਪਰ ਸਪੈਂਡਿੰਗ ਜਿਹੜੀ ਉਹ ਨਹੀਂ ਕਰ ਪਾ ਰਹੀਆਂ। ਸੋ ਇਹ ਤੇ ਹਾਲ ਹੈ, ਵੈਸੇ ਅਸੀਂ ਹੋਸਪਿਟਲ ਦੀ ਗੱਲ ਕਰ ਰਹੇ ਹਾਂ, ਲੇਕਿਨ ਜਿਹੜੀ ਅਗਲੀ ਜਿਹੜੀ ਖਬਰ ਹੈ ਸਾਡੀਆਂ ਜਿਹੜੀਆਂ ਮਿਊਨਸੀਪੈਲਿਟੀਜ਼ ਨੇ, ਸੋ ਉਹਨਾਂ ਦਾ ਵੀ ਇਹ ਜਿਹੜਾ ਮੋਸ਼ਨ ਇੱਕ ਜਿਹੜਾ ਲੈ ਕੇ ਆਉਂਦਾ ਗਿਆ ਜਿਸ ਨੂੰ ਕਿ ਵਿਟਬੀ ਦੇ ਮੇਅਰ ਨੇ ਐਲਿਜ਼ਾਬੈਥ ਰੋਏ, ਸੋ ਉਹਨਾਂ ਨੇ ਇੱਕ ਦਿਨ ਪਹਿਲਾਂ ਜਦੋਂ ਕਿ ਜਿਹੜਾ ਪ੍ਰੋਵਿੰਸ ਦਾ ਜਿਹੜਾ ਬਜਟ ਹੈ ਨਵਾਂ ਬਜਟ ਹੈ ਉਹ ਰਿਲੀਜ਼ ਕੀਤਾ ਗਿਆ, ਸੋ ਉਸ ਦਿਨ ਉਹਨਾਂ ਨੇ ਇਹ ਜਿਹੜਾ ਮੋਸ਼ਨ ਲੈ ਕੇ ਆਉਂਦਾ। ਸੋ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਡਿਲੇ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਜਿਹੜੇ ਡਿਵੈਲਪਮੈਂਟ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਪਾਰਕ ਨੇ ਜਾਂ ਰੋਡਵੇਜ਼ ਰਿਪੇਅਰ ਕਰਨੇ ਪੈ ਰਹੇ ਨੇ ਜਾਂ ਸਾਈਡ ਵਾਕ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕਾਫੀ ਲੰਮੇ ਸਮੇਂ ਤੋਂ ਕਾਫੀ ਸਾਲਾਂ ਤੋਂ ਜਿਹੜਾ ਉਹ ਕਮਿਊਨਿਟੀ ਜਿਹੜੀ ਹੈ ਉਹ ਦੇਖ ਰਹੀ ਹੈ, ਲੇਕਿਨ ਜਿਹੜੀ ਫੰਡਿੰਗ ਤੇ ਸ਼ਾਰਟ ਫਾਲ ਕਰਕੇ ਸੋ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਉਹ ਕੰਮ ਨਹੀਂ ਹੋ ਰਿਹਾ। ਸੋ ਇਹਦੇ ਵਿੱਚ ਹੀ ਉਹਨਾਂ ਨੇ ਨਾਲ ਹੀ ਜਿਸ ਤਰ੍ਹਾਂ ਕਿ ਹੁਣੇ ਅਸੀਂ ਹੋਸਪਿਟਲ ਦੀ ਐਮਰਜੈਂਸੀ ਦੀ ਗੱਲ ਕੀਤੀ ਹੈ, ਸੋ ਇਹਦੇ ਵਿੱਚ ਹੀ ਨਾਲ ਹੀ ਉਹਨਾਂ ਨੇ ਮਿਊਨਸੀਪਲ ਜਿਹੜੀ ਗੌਰਮੈਂਟਸ ਹੈ ਸੋ ਉਹ ਕਹਿੰਦੇ ਨੇ ਕਿ ਸੋਸ਼ਲ ਸਰਵਿਸਿਜ਼ ਜਿਨ੍ਹਾਂ ਦੇ ਵਿੱਚ ਹੈਲਥ ਰਿਲੇਟਡ ਪ੍ਰੋਗਰਾਮ ਨੇ, ਸੋ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਕੱਟ ਹੈ ਉਹ ਕਰਨਾ ਪੈ ਰਿਹਾ ਹੈ। ਸੋ ਇਹ ਇੱਕ ਜਿੱਥੇ ਹੋਸਪਿਟਲ ਦੀ ਗੱਲ ਤੇ ਚੱਲ ਹੀ ਰਹੀ ਹੈ, ਸੋ ਇੱਕ ਤੇ ਇੱਕ ਤਰ੍ਹਾਂ ਇੱਕ ਨਾ ਇੱਕ ਚੀਜ਼ ਜਿਹੜੀ ਜਿਸ ਤਰ੍ਹਾਂ ਜੁੜੀ ਹੁੰਦੀ ਹੈ, ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਅਗਰ ਸ਼ਾਰਟ ਫਾਲ ਪ੍ਰੋਵਿੰਸ ਵੱਲੋਂ ਜਿਹੜਾ ਉਹ ਫੰਡਿੰਗ ਜਿਹੜੀ ਹੈ ਜਿਹਦੇ ਵਿੱਚ ਕੱਟ ਲਗਾਇਆ ਜਾ ਰਿਹਾ ਹੈ, ਅਗਰ ਸ਼ਾਰਟ ਫਾਲ ਦੇ ਵਿੱਚ ਰਹਿੰਦੇ ਨੇ ਸਾਡੀ ਮਿਊਨਸੀਪੈਲਿਟੀਜ਼ ਤੇ ਜਿਹੜੇ ਕੱਟਸ ਨੇ ਉਹ ਫਿਰ ਰੋਡਸ ਦੇ ਉੱਪਰ ਜਿਹੜੀ ਤੁਹਾਡਾ ਇਨਫਰਾਸਟ੍ਰਕਚਰ ਹੈ ਤੁਹਾਡੇ ਆਲੇ ਦੁਆਲੇ ਤੁਹਾਡੀਆਂ ਪਾਰਕਸ ਨੇ, ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਪ੍ਰੋਪਰਲੀ ਉੱਥੇ ਘਾਹ ਵਗੈਰਾ ਸਫਾਈ ਵਗੈਰਾ ਦਾ ਇੰਤਜ਼ਾਮ ਨਹੀਂ ਹੈ, ਸਨੋਅ ਵੀ ਕਈ ਵਾਰ ਬੜੀ ਡਿਲੇ ਹੁੰਦੀ ਹੈ ਚੁੱਕਣ ਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜੀ ਐਸੋਸੀਏਸ਼ਨ ਹੈ ਸੋ ਜਿਹੜੀ ਕਿ ਰਿਪ੍ਰੈਜੈਂਟ ਕਰਦੀ ਹੈ ਜਿੰਨੀਆਂ ਵੀ ਮਿਊਨਸੀਪੈਲਿਟੀਜ਼ ਨੇ, ਸੋ ਉਹਨਾਂ ਨੇ ਇਹ ਇਹਦੇ ਬਾਰੇ ਜਿਹੜਾ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਤੇ ਸਿਰਫ ਅਸੀਂ ਸਿੱਧੇ ਤੌਰ ਤੇ ਜਿਹੜਾ ਰਿਸਪੋਂਸੀਬਲ ਨਹੀਂ ਹੈ, ਸੋ ਇਹਦੇ ਵਿੱਚ ਪ੍ਰੋਵਿੰਸ ਦਾ ਪਾਰਟ ਜਿਹੜਾ ਹੈ ਜਿਨ੍ਹਾਂ ਨੇ ਕਿ ਫੰਡਿੰਗ ਪ੍ਰੋਵਾਈਡ ਕਰਨੀ ਹੁੰਦੀ ਹੈ, ਸੋ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ $4 billion ਸ਼ਾਰਟ ਫਾਲ ਜਿਹੜਾ ਹੈ ਉਹ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ, ਸੋ ਜਿਹਦੇ ਕਰਕੇ ਇਹ ਸਾਰੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੇ ਵਿੱਚ ਡਿਲੇ ਜਿਹੜੀ ਹੈ ਉਹ ਹੋ ਰਹੀ ਹੈ। ਸੋ ਇਹ ਇੱਕ ਬੜੀ ਅਹਿਮ ਨਿਊਜ਼ ਸੀ, ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਾਰੀ ਰੱਖਾਂਗੇ। ਪ੍ਰੋਗਰਾਮ ਚ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਹੀ ਕਿਹਾ ਸੀ ਕਿ ਇੱਕ ਬੜੀ ਇੱਕ ਅਹਿਮ ਜਾਣਕਾਰੀ ਕਹਿ ਲਓ ਜਾਂ ਇੱਕ ਸਵਾਲ ਜਿਹੜਾ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈ ਕੀ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਜਾਂ ਇਸ ਦੇ ਖਤਰੇ ਨੂੰ ਵਧਾ ਚੜਾ ਕੇ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਮੀਡੀਆ ਜਿਹੜਾ ਹੈ ਉਹ ਪੇਸ਼ ਕਰ ਰਿਹਾ ਇਸ ਤਰੀਕੇ ਦੇ ਨਾਲ, ਇਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾ, ਇੱਕ ਤੁਹਾਡੇ ਨਾਲ ਛੋਟਾ ਜਿਹਾ ਕੁਛ ਗੀਤ ਦੀਆਂ ਕੁਛ ਕੁ ਲਾਈਨਾਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹਾਂ। ਅੱਜ ਕੱਲ ਇੱਕ ਮੂਵੀ ਬੜੀ ਫੇਮਸ ਹੈ ਧੁਰੰਧਰ, ਜਿਹਦੇ ਉੱਪਰ ਕਾਫੀ ਗੱਲਬਾਤ ਹੋ ਰਹੀ ਹੈ ਕਿਉਂਕਿ ਇਹਦੇ ਹਾਲਾਂਕਿ ਫਿਕਸ਼ਨਲ ਮੂਵੀ ਹੈ ਤੇ ਬੇਸਡ ਔਨ ਕੁਛ ਕੁ ਟਰੂ ਇਵੈਂਟ ਇਹਦੇ ਨਾਲ ਇਹਦੀ ਕਹਾਣੀ ਦੇ ਵਿੱਚ ਜਿਹੜੇ ਉਹ ਜੁੜੇ ਗਏ ਨੇ। ਲੇਕਿਨ ਬਹੁਤ ਸਾਰੇ ਜਿਹੜੇ ਮੁਲਕ ਨੇ ਉੱਥੇ ਇਸ ਨੂੰ ਦਿਖਾਇਆ ਵੀ ਨਹੀਂ ਜਾ ਰਿਹਾ, ਕੁਛ ਕੁ ਲੋਕਾਂ ਦੇ ਮੁਲਕਾਂ ਦੇ ਵਿੱਚ ਇਸ ਨੂੰ ਬੈਨ ਵੀ ਕੀਤਾ ਗਿਆ ਹੈ। ਲੇਕਿਨ ਇਹਦੇ ਬਾਵਜੂਦ ਵੀ ਬਹੁਤ ਵੱਡੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਹਨੇ ਕਮਾਈ ਕੀਤੀ ਹੈ। ਸੋ ਇਹਦੇ ਵਿੱਚ ਇੱਕ ਗੀਤ ਹੈ ਜਿਹੜਾ ਗਾਇਆ ਹੈ ਜਿਹੜੇ ਖਾਨ ਸਾਹਿਬ ਨੇ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੋਣਾ ਦਾ ਇਹ ਗੀਤ ਸੀ। ਸੋ ਇਸ ਨੂੰ ਥੋੜਾ ਜਿਹਾ ਇੱਕ ਗੀਤ ਦੇ ਕੁਛ ਕੁ ਜਿਹੜੀਆਂ ਲਾਈਨਾਂ ਨੇ ਉਹਨੂੰ ਸੁਣਦੇ ਹਾਂ। ਸੋ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦਾ ਅਖੀਰਲਾ ਹਿੱਸਾ ਹੈ, ਸੋ ਉਹਦੇ ਵਿੱਚ ਜਿਹੜਾ ਜਾ ਕੇ ਮੈਂ ਤੁਹਾਡੇ ਨਾਲ ਇਸ ਜਿਹੜਾ ਇਸ ਦੇ ਬਾਰੇ ਗੱਲ ਕਰਾਂਗਾ ਕਿ ਜਿਹੜਾ ਤੀਸਰਾ ਵਰਲਡ ਵਾਰ ਹੈ ਕੀ ਇਹ ਤੀਸਰੀ ਵਰਲਡ ਵਾਰ ਹੋਏਗੀ ਜਾਂ ਨਹੀਂ, ਇਸ ਦੇ ਬਾਰੇ ਇਸ ਗੀਤ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਅੱਗੇ ਚੱਲ ਕੇ ਕਰਾਂਗੇ। ਸਵਾਗਤ ਇੱਕ ਵਾਰ ਫੇਰ, ਸਟੂਡੀਓ ਨੰਬਰ ਨੇ 416 620 1778 416 620-1778 ਸਟੂਡੀਓ ਦੇ ਨੰਬਰ ਨੇ। ਪ੍ਰੋਗਰਾਮ ਚ ਅੱਗੇ ਵਧਦੇ ਸਭ ਤੋਂ ਪਹਿਲਾਂ ਮੈਂ ਥੋੜੀ ਜੀ ਅਪਡੇਟ ਤੁਹਾਡੇ ਨਾਲ IPL ਦੀ ਕਰ ਦਵਾਂ। ਸੋ ਇਸ ਵਕਤ ਜਿਹੜਾ ਸਕੋਰ ਹੈ ਉਹ 25 ਰਨ ਜਿਹੜੇ ਨੇ ਉਹ ਕੋਲਕਾਤਾ ਨਾਈਟ ਰਾਈਡਰ ਨੇ ਬਣਾ ਲਏ ਨੇ। ਦੋ ਵਿਕਟਾਂ ਉਹਨਾਂ ਦੀਆਂ ਜਿਹੜੀਆਂ ਉਹ ਆਊਟ, ਦੋ ਵਿਕਟਾਂ ਦੇ ਨੁਕਸਾਨ ਦੇ ਉੱਪਰ ਲੱਗ ਰਿਹਾ ਕਿ ਇਹ ਮੈਚ ਜਿਹੜਾ ਅਗਰ ਕਿੰਗਸ 11 ਦੀ ਬੈਟਿੰਗ ਦੀ ਗੱਲ ਕੀਤੀ ਜਾਏ ਪੰਜਾਬ ਕਿੰਗਸ ਦੀ ਤੇ ਬੈਟਿੰਗ ਕਾਫੀ ਉਹਨਾਂ ਦੀ ਸਟਰੋਂਗ ਹੈ, ਲੇਕਿਨ ਯੂ ਨੈਵਰ ਨੋ ਜਦੋਂ ਤੱਕ ਮੈਚ ਜਿਹੜਾ ਉਹ ਖਤਮ ਨਹੀਂ ਹੋ ਜਾਂਦਾ। ਇਸ ਦੇ ਬਾਰੇ ਤੇ ਨਹੀਂ ਕਿਹਾ ਜਾ ਸਕਦਾ, ਲੇਕਿਨ ਸ਼ੁਰੂਆਤ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਇਹ ਮੈਚ ਜਿਹੜਾ ਹੈ ਇਹ ਸ਼ਾਇਦ ਕਿੰਗਸ 11 ਪੰਜਾਬ ਜਿਹੜਾ ਹੈ ਉਹ ਈਜ਼ੀਲੀ ਜਿਹੜਾ ਉਹ ਜਿੱਤ ਜਾਏਗਾ। ਹਾਲਾਂਕਿ ਮੈਚ ਨੂੰ ਜਿਹੜਾ ਉਹ ਰੇਨ ਦੇ ਕਾਰਨ ਡਿਲੇ ਹੋ ਚੁੱਕਾ ਹੈ, ਸੋ ਰੇਨ ਦੇ ਕਾਰਨ ਜਿਹੜਾ ਉਹ ਮੈਚ ਜਿਹੜਾ ਉਹ ਕੁਝ ਸਮੇਂ ਲਈ ਡਿਲੇ ਕੀਤਾ ਗਿਆ। ਸੋ ਸਿਚੁਏਸ਼ਨ ਜਿਹੜੀ ਹੈ ਉਹ ਫਿਲਹਾਲ 25 ਰਨ ਜਿਹੜੇ ਨੇ ਉਹ ਦੋ ਵਿਕਟਾਂ ਦੇ ਨੁਕਸਾਨ ਦੇ ਉੱਪਰ KKR ਨੇ ਬਣਾਏ ਨੇ। ਸੋ ਪ੍ਰੋਗਰਾਮ ਚ ਅੱਗੇ ਵਧਦੇ ਲਾਸਟ ਜਿਹੜੇ 5-10 ਮਿੰਟ ਨੇ ਇਹਦੇ ਵਿੱਚ ਥੋੜੀ ਜਿਹੀ ਡਿਸਕਸ਼ਨ ਕਰਾਂਗੇ ਅਸੀਂ ਇਸ ਦੇ ਬਾਰੇ, ਇਹ ਜਿਹੜੀ ਲੜਾਈ ਹੈ ਜਿਹੜੀ ਕਿ ਇਰਾਨ ਜੰਗ ਹੈ, ਸੋ ਇਹ ਕੀ ਕਿਤੇ ਦੁਨੀਆਂ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਤੇ ਲੈ ਕੇ ਨਹੀਂ ਜਾ ਰਹੇ। ਸੋ ਇਹਦੇ ਬਾਰੇ ਕਾਫੀ ਸਾਰੇ ਜਿਹੜੇ ਆਰਟੀਕਲ ਨੇ ਉਹ ਪਬਲਿਸ਼ ਹੋਏ ਨੇ ਜਿਹਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਗਈ ਹੈ ਡਿਟੇਲ ਦੇ ਵਿੱਚ। ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਇਹ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਰੀਜਨਲ ਵਾਰ ਹੈ ਇਨ ਬਿਟਵੀਨ ਇਰਾਨ ਵਰਸਿਜ਼ ਇਜ਼ਰਾਈਲ ਤੇ US, ਪਰ ਕੀ ਪੂਰੀ ਦੁਨੀਆਂ ਨੂੰ ਇਹ ਇੱਕ ਤੀਸਰੇ ਵਿਸ਼ਵ ਯੁੱਧ ਦੇ ਵਿੱਚ ਸੁੱਟ ਸਕਦਾ ਹੈ? ਸੋ ਇਸ ਦੇ ਬਾਰੇ ਜਿਹੜੀ ਡਿਟੇਲ ਹੈ ਉਹਦੇ ਬਾਰੇ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ। ਇਰਾਨ ਦੇ ਨਾਲ ਨਾਲ ਜਿਹੜੀ ਇਹ ਜੰਗ ਹੈ ਅਮਰੀਕਾ ਇਜ਼ਰਾਈਲ ਦੀ, ਇਸ ਨੂੰ ਲਗਭਗ ਇੱਕ ਮਹੀਨੇ ਤੋਂ ਵੱਧ ਜਿਹੜਾ ਸਮਾਂ ਉਹ ਹੋ ਚੁੱਕਾ ਹੈ ਤੇ ਇਸ ਲੜਾਈ ਦਾ ਹੱਲੇ ਕੁਛ ਜਿਹੜਾ ਉਹ ਐਂਡ ਜਿਹੜਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ US ਜਿਹੜਾ ਇਹਦੇ ਵਿੱਚ ਇਜ਼ਰਾਈਲ ਦੇ ਨਾਲ ਸ਼ਾਮਲ ਹੋਇਆ ਤੇ ਬਹੁਤ ਜਲਦੀ ਹੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਇੱਕ ਦੋ ਵੀਕ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਖਤਮ ਹੋ ਜਾਏਗਾ, ਲੇਕਿਨ ਜਿਸ ਤਰੀਕੇ ਦੇ ਨਾਲ ਇਰਾਨ ਨੇ ਇਸ ਲੜਾਈ ਨੂੰ ਲੜਿਆ ਹੈ ਉਹ ਬੇਸ਼ੱਕ ਇੱਕ ਛੋਟਾ ਮੁਲਕ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਤੇ USA ਵਰਗੀ ਜਿਹੜੀਆਂ ਫੋਰਸਿਸ ਨੇ ਤੁਸੀਂ ਕਹਿ ਸਕਦੇ ਹੋ ਕਿ ਵਰਲਡ ਪਾਵਰ ਜਿਹੜੀਆਂ ਨੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਉਹਨੇ ਮੁਕਾਬਲਾ ਕੀਤਾ ਹੈ ਤੇ ਜਿਸ ਜਿੰਨਾ ਲੰਬਾ ਉਹਨਾਂ ਨੇ ਇਸ ਲੜਾਈ ਨੂੰ ਖਿੱਚ ਲਿਆ ਹੈ, ਇਸ ਤੋਂ ਬਾਅਦ ਹੁਣ ਇਹ ਕਿਆਸ ਰਾਹੀਆਂ ਲਗਾਈਆਂ ਜਾ ਰਹੀਆਂ ਨੇ ਕਿ ਜੇ ਇਹ ਅਗਰ ਲੰਬੀ ਚੱਲਦੀ ਹੈ ਲੜਾਈ ਤੇ ਕੀ ਇਹ ਤੀਸਰਾ ਵਿਸ਼ਵ ਯੁੱਧ ਉਸ ਦਾ ਰੂਪ ਤੇ ਨਹੀਂ ਧਾਰਨ ਕਰ ਲਏਗੀ। ਸੋ ਇਸ ਦੇ ਬਾਰੇ ਬਹੁਤ ਸਾਰੇ ਜਿਹੜੇ ਆਰਟੀਕਲ ਨੇ ਉਹਨਾਂ ਦੇ ਵਿੱਚ UK ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਐਮੇਰਿਟਸ ਮਾਰਗਰੇਟ ਮੈਕਲਿਮ ਉਹਨਾਂ ਨੇ BBC ਦੇ ਨਾਲ ਇੱਕ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ, ਤੁਸੀਂ ਪੋਡਕਾਸਟ ਇਸ ਨੂੰ ਕਹਿ ਸਕਦੇ ਹੋ। ਸੋ ਉਹਦੇ ਵਿੱਚ ਉਹਨਾਂ ਨੇ ਕੁਝ ਕੁ ਗੱਲਾਂ ਕੀਤੀਆਂ ਨੇ ਜਿਹੜੀਆਂ ਕਾਫੀ ਅਹਿਮ ਨੇ। ਸੋ ਉਹਨਾਂ ਦੇ ਵਿੱਚ ਕੁਝ ਕੁ ਜਿਹੜੇ ਇਸ ਗੱਲਬਾਤ ਦੇ ਅੰਸ਼ ਨੇ ਮੈਂ ਤੁਹਾਡੇ ਨਾਲ ਜਿਹੜੇ ਉਹ ਸ਼ੇਅਰ ਕਰ ਦਿੰਦਾ ਹਾਂ। ਸੋ ਉਹ ਕਹਿੰਦਾ ਕਿ ਮੋਸਟਲੀ ਜਿਹੜੀ ਜਿੰਨੀਆਂ ਵੀ ਲੜਾਈਆਂ ਹੁੰਦੀਆਂ ਨੇ ਸੋ ਇਹਨਾਂ ਦੀ ਜਿਹੜੀ ਪਲਾਨਿੰਗ ਹੈ ਉਹ ਬੜੀ ਸੋਚ ਸਮਝ ਕੇ ਕੀਤੀ ਜਾਂਦੀ ਹੈ। ਜਿਹੜੇ ਵੀ ਲੋਕ ਲੜਾਈ ਦੇ ਵਿੱਚ ਜਿਹੜੇ ਵੀ ਮੁਲਕ ਲੜਾਈ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਭ ਕੁਝ ਲੜਾਈ ਤੋਂ ਪਹਿਲਾਂ ਹੀ ਠੀਕ ਠਾਕ ਕਾਫੀ ਕੁਝ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦਾ ਪਲਾਨ ਕੀ ਹੈ, ਲੜਾਈ ਉਹਨਾਂ ਨੇ ਕਿੰਨਾ ਚਿਰ ਖਿੱਚਣੀ ਹੈ ਜਾਂ ਕਿੰਨਾ ਕਿਸੇ ਦੂਸਰੇ ਮੁਲਕ ਨੂੰ ਜਿਹੜਾ ਨੁਕਸਾਨ ਹੈ ਉਹ ਕਰਨਾ ਹੈ। ਪਰ ਜੇ ਉਹਨਾਂ ਦਾ ਕਹਿਣ ਦੇ ਮੁਤਾਬਕ ਤੁਸੀਂ ਪਿਛਲੇ ਵਰਲਡ ਵਾਰ ਜਿਹੜੇ ਹੋਏ ਨੇ ਪਹਿਲੇ ਤੇ ਦੂਜੇ ਉਹਨਾਂ ਨੂੰ ਅਗਰ ਤੁਸੀਂ ਦੇਖੋ ਤੇ ਬਹੁਤ ਸਾਰੀਆਂ ਘਟਨਾਵਾਂ ਇੱਕ ਸੰਯੋਗ ਦੀ ਤਰ੍ਹਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਜਿਹਦੇ ਵਿੱਚ ਲੋਕਾਂ ਨੇ ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਬੜਾ ਹੀ ਸਮਝਣ ਦੇ ਵਿੱਚ ਬੜੀ ਵੱਡੀ ਗਲਤੀ ਜਿਹੜੀ ਉਹ ਕੀਤੀ ਸੀ। ਉਹ ਕਹਿੰਦੇ ਕਿ ਇਹ ਲੜਾਈ ਜਿਹੜੀ ਹੈ ਵਰਲਡ ਵਾਰ ਜਿਹੜੀਆਂ ਪਿਛਲੀਆਂ ਸੀ ਉਹ ਤੁਸੀਂ ਉਹਨਾਂ ਨੂੰ ਇੱਕ ਸਕੂਲ ਦੇ ਮੈਦਾਨ ਦੇ ਵਿੱਚ ਜਿਹੜੀ ਲੜਾਈ ਹੋਣ ਵਾਲੀ ਹੈ ਉਹਦੇ ਵਾਂਗ ਹੀ ਸਮਝ ਲਓ, ਜਿਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਇਹ ਜਸਟ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਖਤਮ ਹੋ ਜਾਏਗੀ ਜਾਂ ਇਹਦੇ ਵਿੱਚ ਲੜਾਈ ਵੱਧਦੀ ਵੱਧਦੀ ਇੱਕ ਦੂਜੇ ਦੇ ਕਤਲ ਤੇ ਇਹ ਬਹੁਤ ਵੱਡਾ ਰੂਪ ਕੇ ਵਾਰ ਧਾਰਨ ਕਰ ਲੈਂਦੀਆਂ ਨੇ। ਸੋ ਪਹਿਲੀ ਜਿਹੜੀ ਵਰਲਡ ਵਾਰ ਹੈ ਉਹ ਦੱਸਦੇ ਨੇ ਕਿ ਆਸਟਰੀਆ ਤੇ ਹੰਗਰੀ ਉਹਨਾਂ ਦੇ ਜਿਹੜੇ ਉਸ ਸਮੇਂ ਦੇ ਜਿਹੜੇ ਸਮਰਾਟ ਸੀ ਫਰਾਂਸ ਜੋਸੈਫ ਦੇ ਭਤੀਜੇ, ਸੋ ਉਹਨਾਂ ਨੇ ਉਹਨਾਂ ਦੀ ਹੱਤਿਆ ਸੀ, ਇਹ ਉਹ ਘਟਨਾ ਸੀ ਜਿਹਦੇ ਕਾਰਨ ਇਹ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ 1914 ਦੇ ਵਿੱਚ ਪਹਿਲਾ ਵਿਸ਼ਵ ਯੁੱਧ ਜਿਹੜਾ ਉਹ ਸ਼ੁਰੂ ਹੋ ਗਿਆ। ਸੋ ਕੁਛ ਕੁ ਹਫ਼ਤਿਆਂ ਦੇ ਬਾਅਦ ਪੂਰੇ ਜਿਹੜੇ ਵਰਲਡ ਨੇ ਉਹ ਕੁਛ ਕੁ ਜਿਹੜੇ ਉਹਨਾਂ ਦੇ ਗੱਠਜੋੜ ਬਣ ਗਏ ਤੇ ਜਿਸ ਤੋਂ ਬਾਅਦ ਇਹ ਸਾਰੇ ਮੁਲਕ ਜਿਹੜੇ ਨੇ ਇਹਦੇ ਵਿੱਚ ਉਹ ਸ਼ਾਮਿਲ ਹੋ ਗਏ। ਸੋ ਇਸ ਤੋਂ ਬਾਅਦ ਜਿਹੜੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਿਹੜੀਆਂ ਤਾਕਤਾਂ ਸੀ ਯੂਰਪੀਨ ਜਾਂ ਹੋਰ ਬਹੁਤ ਸਾਰੇ ਮੁਲਕ ਸਨ, ਸੋ ਇਹ ਸਾਰੇ ਹੀ ਜਿਹੜੇ ਉਹ ਇਸ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਉਹ ਸ਼ਾਮਲ ਸਨ। ਸੋ ਇਸ ਤੋਂ ਬਾਅਦ ਇਸੇ ਤਰ੍ਹਾਂ ਹੀ ਕੁਛ ਕੁ ਛੋਟੀਆਂ ਤੇ ਵੱਡੀਆਂ ਘਟਨਾਵਾਂ ਦੇ ਸਿਲਸਿਲੇਵਾਰ ਜਿਹੜੀ ਕੜੀ ਹੈ ਉਹਦੇ ਨਾਲ ਜਿਹੜਾ ਉਹ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਹੁਣ ਜਿਹੜਾ ਦੇਖਿਆ ਜਾਵੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਤੀਸਰਾ ਵਰਲਡ ਵਾਰ ਹੈ, ਤੀਸਰਾ ਵਿਸ਼ਵ ਯੁੱਧ ਹੈ, ਸੋ ਇਹਦਾ ਖਤਰਾ ਜਿਹੜਾ ਉਹ ਕਿੰਨਾ ਕੁ ਹੈ। ਉਹ ਕਹਿੰਦੇ ਨੇ ਕਿ ਜਿਸ ਵੀ ਦੇਸ਼ ਵੱਲੋਂ ਇਸ ਨੂੰ ਜਿਹੜਾ ਅਗਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਹਦੇ ਵਿੱਚ ਜਿਹੜਾ ਇਕਨੋਮਿਕ ਲੋਕਾਂ ਦਾ ਜਿਹੜਾ ਮੁਲਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ, ਉਸ ਤੋਂ ਬਾਅਦ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਸੋਚਣ ਨੂੰ ਕਿ ਅਗਰ ਇਹ ਨੁਕਸਾਨ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤੇ ਬਹੁਤ ਸਾਰੀਆਂ ਤਾਕਤਾਂ ਨੂੰ ਜਿਹੜਾ ਇਹਦੇ ਵਿੱਚ ਸ਼ਾਮਲ ਜਿਹੜਾ ਉਹ ਹੋਣਾ ਪਏਗਾ। ਸੋ ਇਹ ਇੱਕ ਬੜਾ ਅਹਿਮ ਪੁਆਇੰਟ ਹੈ ਇਸ ਯੁੱਧ ਦਾ, ਕਿਉਂਕਿ ਇਰਾਨ ਨੇ ਜਿਹੜੀਆਂ ਤੁਹਾਨੂੰ ਪਤਾ ਸਟੇਟ ਆਫ ਹਾਰਮੁਜ਼ ਨੂੰ ਜਿਸ ਤਰ੍ਹਾਂ ਬਲੌਕ ਕੀਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਯਮਨ ਦੇ ਹੂਤੀਜ਼ ਨੇ ਰੈੱਡ ਸੀ ਦੇ ਵਿੱਚ ਜਿਹੜੇ ਉਹ ਉੱਥੇ ਵੀ ਜਿਹੜਾ ਇਹ ਜਿਹੜੇ ਐਨਰਜੀ ਜਿਹੜੀ ਉੱਥੋਂ ਰੂਟ ਨੇ ਜਿੱਥੋਂ ਕਿ ਐਨਰਜੀ ਪੂਰੀ ਦੁਨੀਆਂ ਨੂੰ ਜਾਂਦੀ ਹੈ ਤੇ ਘੱਟੋ ਘੱਟ 30-35% ਦੇ ਕਰੀਬ ਜਿਹੜੀ ਨੀਡ ਪੂਰੀ ਹੁੰਦੀ ਹੈ, ਸੋ ਉਸ ਨੂੰ ਲੈ ਕੇ ਜਿਹੜਾ ਜਿਸ ਤਰ੍ਹਾਂ ਦੀ ਇਹ ਪਲਾਨਿੰਗ ਇਰਾਨ ਨੇ ਕੀਤੀ ਹੈ ਤੇ ਬਹੁਤ ਸਾਰੇ ਮੁਲਕਾਂ ਦਾ ਇਹਦੇ ਵਿੱਚ ਸ਼ਾਮਲ ਹੋਣ ਦੀ ਕਈ ਵਾਰ ਮਜਬੂਰੀ ਵੀ ਹੋ ਸਕਦੀ ਹੈ। ਇਹ ਆਰਟੀਕਲ ਕਾਫੀ ਲੰਬਾ ਹੈ ਲੇਕਿਨ ਮੇਰੇ ਪ੍ਰੋਗਰਾਮ ਦਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੋਣ ਵਾਲਾ ਹੈ, ਸੋ ਇਸ ਆਰਟੀਕਲ ਨੂੰ ਅਗਲੇ ਪ੍ਰੋਗਰਾਮਾਂ ਵਿੱਚ ਤੁਹਾਡੇ ਨਾਲ ਜਿਹੜਾ ਉਹ ਡਿਟੇਲ ਵਿੱਚ ਸਾਂਝੇ ਕਰਾਂਗੇ। ਸੋ ਅੱਜ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਸੋ ਇੱਕ ਕਲਾਕਾਰ ਹੈ ਦਿਲਜਾਨ, ਸੋ ਜਿਹਨੇ ਕਿ ਆਪਣੀ ਜਾਨ ਜਿਹੜੀ ਹੈ ਉਹ ਗਵਾ ਲਈ ਸੀ 31 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਉਹ ਇਸ ਦੁਨੀਆਂ ਤੋਂ ਚਲਾ ਗਿਆ ਸੀ। ਸੋ ਇਹਦੇ ਇੱਕ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ। ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ, ਸੋ ਮੈਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ 770 AM ਦੇ ਨਾਲ। ਬਹੁਤ ਸ਼ੁਕਰੀਆ।
ਲੁੱਟ ਲਿਆ ਕਿਸੇ ਉਹਦੇ ਪਿਆਰ ਦਾ ਜਹਾਨ ਨੇ, ਲੁੱਟ ਲਿਆ ਕਿਸੇ ਉਹਦੇ ਪਿਆਰ ਦਾ ਜਹਾਨ ਨੇ, ਸੁਣਿਆ ਹੈ ਅੱਜ ਕੱਲ, ਸੁਣਿਆ ਹੈ ਅੱਜ ਕੱਲ ਉਹ ਵੀ ਪਰੇਸ਼ਾਨ ਏ, ਲੁੱਟ ਲਿਆ ਕਿਸੇ ਉਹਦੇ ਪਿਆਰ ਦਾ ਜਹਾਨ, ਲੁੱਟ ਲਿਆ ਕਿਸੇ
WTOR 770 AM Youngstown Toronto।
अपने प्यारों को पैसे भेजें लैम फाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम फाई LEMFI साइन अप करते वक्त रेफर कोड E10 का इस्तेमाल करें और अपनी पहली ट्रांजेक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com LEMFI.com।
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? 3 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660। ਜੋ ਆਵੇ ਸੋ ਰਾਜ਼ੀ ਜਾਵੇ।
Chandni Banquet Hall,
intelligent choice, locations, sound system, innovations, Chandni Banquet Hall,
30 years of hospitality experience, corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni!
मेरी पूरे साल की सेविंग $400 हुई है.
मेरी सेविंग $350.
और मेरी सेविंग सबसे ज्यादा हुई है. मैंने सेव किए हैं $2000.
क्या चमत्कार किया, मुझे भी गुर सिखाओ ना.
कोई बात सादा सी है, हमारे